ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਇਹਦੀ ਗੱਲ ਨਹੀਂ ਬਣਨੀ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ, ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਲੋਕ, ਊਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਨਾਗਤੀ, ਰਾਖਨ ਕਉ ਸਮਰੱਥ, ਊਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ, ਨਾਨਕ ਪ੍ਰਭ ਸਰਨਾਗਤੀ, ਰਾਖਨ ਕਉ ਸਮਰੱਥ। शांत ज्यों जान हो त्यों राख, हर प्रभ तेरे आ केते गणो असंख अवगुण मेरिया, असंख अवगुण खते फेरे नित प्रत सद भूलिया, मोह मगन बिकराल माया तौ परसादी भूलिया, लूक करत बिकार बिखड़े प्रभ नेरहू ते नेरिया, बिनवंत नानक दया तारो काड भव जल फेरिया, लूक करत बिकार बिखड़े प्रभ नेरहू ते नेरिया, बिनवंत नानक दया तारो काड भव जल फेरिया।
वाहेगुरु जी का खालसा, वाहेगुरु जी की फतेह। गुरु रूप, गुरु की साजी नवाजी, गुरु स्वरूप, गुरु खालसा, साध संगत जी, आप जो पवित्र पवित्र फरमान श्रवण किया है, इस पवित्र शब्द विच सतगुरु पंचम पातशाह जी ने सानू सुचेत किया है। गुरु के सिखा उस परमात्मा की मेहरमेंट नहीं हो सकती, क्योंकि साडा सुभा है असी हर चीज़ की गिनती मिणती करते हैं, और गिनती मिणती तो उदी ताकत का अंदाजा लाने। सतगुरु पातशाह कहते गुरु के सिखा तू इन्ना समर्थ नहीं कि तू उस परिपूर्ण परमात्मा का अंत पा सकें, इस करके ओदी वड्याई करके ते अपने आप नूं नमाणा जाण के केवल ते केवल इकदा होण करके तेरा जीवन लेखे च पएगा। मैं लफज वरते ने केवल ते केवल इकदा होणा। आपां गुरु प्यारिओ इक ते नहीं टिकदे, साडा विश्वास वंडिया होया, विश्वास जिन्ना चिर विश्वास इक ते ना बजा उन्ना चिर प्रभु की प्राप्ति नहीं। दूसरा ख्याल मेरे पातशाह ने शांत विच दिता है कि परमात्मा एक देशी नहीं। असीं गुरु के सिख होने के नाते गुरुद्वारे की अगों की लंघते हाँ, सिर झुकाने झुकाना चाहिए। हिंदू भरा मंदिर के अगों की लंघता है, अपना सिर झुका झुकाना चाहिए। साढ़े ईसाई वीर चर्च के अगों की लंघते ने सिर झुका ने झुकाना चाहिए, पर परमात्मा केवल तो केवल एक जगह विच नहीं। गुरु के सिखा उस वाहगुरु की होंद गुरद्वारे विच भी है, उस वाहगुरु की होंद चर्च विच भी है, उस वाहगुरु की होंद मंदिर विच भी है, और उस वाहगुरु की होंद मसीत विच भी है। ਦੀਨ ਦੁਨੀਆ ਦੇ ਮਾਲਕ ਕਰਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਪਸ਼ਟ ਫਰਮਾਇਆ ਹੈ, ਕਹਿੰਦੇ ਪਿਆਰਿਓ ਦਿਓਰਾ ਮਸੀਤ ਸੋਈ, ਪੂਜਾ ਔਰ ਨਵਾਜ਼ ਹੋਈ, ਮਾਨਸਵੇ ਏਕ ਬੇ ਅਨੇਕੋ ਪ੍ਰਭਾਉ ਹੈ। ਦਿਓਰੇ ਦੇ ਵਿੱਚ ਉਹ ਹੈ, ਮਸੀਤ ਵਿੱਚ ਵੀ ਉਹ ਹੈ, ਪੂਜਾ ਕਰਨੀ ਨਿਸ਼ਾਨਾ ਪਰਮਾਤਮਾ ਦੀ ਪ੍ਰਾਪਤੀ ਹੈ, ਨਮਾਜ਼ ਪੜ੍ਹਨਾ ਨਿਸ਼ਾਨਾ ਪਰਮਾਤਮਾ ਦੀ ਪ੍ਰਾਪਤੀ ਹੈ। ਇਸ ਕਰਕੇ ਉਸ ਪਰਮਾਤਮਾ ਦੇ ਕੋਲੋਂ ਪਰਦਾ ਨਾ ਰੱਖ, ਤੇਰਾ ਪਰਦਾ ਚੱਲਣਾ ਨਹੀਂ। ਹਰ ਥਾਂ 'ਤੇ ਵਿਆਪਕ ਹੈ ਅਤੇ ਤੇਰੇ ਅੰਦਰ ਦੀ ਹਰ ਗੱਲ ਨੂੰ ਪਰਮਾਤਮਾ ਜਾਣਦਾ, ਉਹਦੇ ਤੋਂ ਪਰਦਾ ਨਹੀਂ ਹੋਣਾ। ਤੀਸਰੀ ਗੱਲ, ਛੰਦਵੇਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਮਝਾਈ ਹੈ ਕਿ ਅਸੀਂ ਆਪਣੇ ਇੱਕ ਗੁਣ ਦੀ ਚਰਚਾ ਕਰਦੇ ਅਤੇ ਕਦੇ ਔਗੁਣਾਂ ਦੀ ਨਹੀਂ ਕੀਤੀ। ਮੈਂ ਆਹ ਕੀਤਾ, ਜਿਵੇਂ ਆਮ ਕਰਕੇ ਆਪਾਂ ਕਹਿੰਦੇ ਜੀ ਮੈਂ ਇੰਨੇ ਪਾਠ ਕਰਦਾ ਹਾਂ, ਬੜੀ ਚੰਗੀ ਗੱਲ, ਕਰਨੇ ਚਾਹੀਦੇ ਨੇ, ਗੁਰੂ ਤੇਰੇ 'ਤੇ ਕਿਰਪਾ ਕਰੇ, ਤੂੰ ਹੋਰ ਕਰ ਪੜ੍ਹ। ਕਿੰਨਿਆਂ ਦੀ ਨਿੰਦਿਆ ਕੀਤੀ, ਕਦੇ ਇਹ ਵੀ ਗਿਣਤਿਆ ਕਰਿਆ ਕਰੀਏ। ਆਉਂਦੇ ਆਪਾਂ ਪਾਪ ਲਾਉਣ ਲਈ, ਪਰ ਉਲਟਾ ਪਾਪਾਂ ਨੂੰ ਚੜ੍ਹਾਉਂਦੇ ਹਾਂ ਦੂਜੇ ਦੀ ਨਿੰਦਿਆ ਕਰਕੇ। ਪਾਠਾਂ ਦੀ ਗਿਣਤੀ ਕਰ ਲਈ, ਭਾਂਡੇ ਮਾਂਜਣ ਦੀ ਗਿਣਤੀ ਕਰ ਲਈ, ਬੜੀ ਚੰਗੀ ਗੱਲ ਜੇ, ਮੈਂ ਖੰਡਣ ਨਹੀਂ ਜੇ ਕਰ ਰਿਹਾ, ਮਤਾਂ ਇਹਦਾ ਗਲਤ ਅਰਥ ਕਰ ਲਓ। ਮੈਨੂੰ ਉਹ ਗੱਲ ਚੇਤੇ ਆ ਗਈ, ਗੁਰੂ ਕੇ ਬਖਸ਼ੇ ਲਾਲ ਮਾਤਾ ਜਿਉਣ ਕੁਰ ਦਾ ਲਾਡਲਾ, ਬਾਬੇ ਭਗਤ ਸਿੰਘ ਦਾ ਪੁੱਤਰ ਪਹੂ ਪਿੰਡ ਨਗਰ ਦਾ ਜੀ ਦਾ ਜਨਮ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਲੰਗਰ ਵਿੱਚ ਭਾਂਡੇ ਮਾਂਜਦਾ ਗੱਭਰੂ, ਮਾਂ ਪਿਓ ਨੇ ਨਾਮ ਦੀਪਾ ਰੱਖਿਆ, ਮਾਤਾ ਪਿਤਾ ਦੇ ਸਮੇਤ ਅਮਰ ਦੀ ਦਾਤ ਪ੍ਰਾਪਤ ਕੀਤੀ, ਪੂਰਬਲੇ ਕਰਮ ਜਾਗੇ ਨੇ, ਔਰ ਉਹ ਗੱਭਰੂ ਗੁਰੂ ਕੇ ਲੰਗਰ ਵਿੱਚ ਭਾਂਡੇ ਮਾਂਜਦਾ ਭਾਂਡੇ, ਅਤੇ ਕਲਗੀਧਰ ਪਾਤਸ਼ਾਹ ਦੀ ਨਿਗਾਹ ਪਈ, ਆਵਾਜ਼ ਮਾਰ ਕੇ ਜਾਣ ਕੇ ਪੁੱਛਿਆ ਕੀ ਨਾਮ ਹੈ ਤੇਰਾ ਪੁੱਤਰਾ? ਕਹਿੰਦਾ ਜੀ ਨਾਮ ਤਾਂ ਪਹਿਲਾਂ ਦੀਪਾ ਰੱਖਿਆ ਸੀ, ਪਰ ਹੁਣ ਗੁਰੂ ਨੇ ਕਿਰਪਾ ਆਪ ਜੀ ਨੇ ਰਹਿਮਤ ਕੀਤੀ ਹੈ, ਪੰਜਾਂ ਪਿਆਰਿਆਂ ਦੇ ਰਾਹੀਂ ਅਮਰ ਦੀ ਦਾਤ ਮਿਲ ਗਈ, ਹੁਣ ਮੈਨੂੰ ਦੀਪ ਸਿੰਘ ਕਹਿੰਦੇ ਨੇ। ਤੂੰ ਭਾਂਡੇ ਬੜੇ ਸੋਹਣੇ ਮਾਂਜਦਾ ਅਤੇ ਮੈਂ ਨੋਟ ਕੀਤਾ, ਪਾਤਸ਼ਾਹ ਕਹਿੰਦੇ ਦੀਪ ਸਿੰਘ ਆ ਤੂੰ ਭਾਂਡੇ ਬੜੇ ਸੋਹਣੇ ਮਾਂਜਦਾ ਹੈ, ਅਤੇ ਮੈਂ ਤੈਨੂੰ ਵੇਖਿਆ ਵੀ ਬਾਟਾ ਮਾਰ ਕੇ ਅਤੇ ਮੁੜ ਕੇ ਚਿਹਰਾ ਵੇਨਾ ਇਹਦੇ 'ਚ, ਕਿਉਂਕਿ ਗੁਰੂ ਕੇ ਲੰਗਰ ਵਿੱਚ ਸਰਬਲੋਹ ਦੇ ਬਰਤਨ ਸਨ, ਪਾਤਸ਼ਾਹ ਜਦੋਂ ਮੈਂ ਰੇਤ ਦੇ ਨਾਲ ਬਾਟਾ ਮਾਂਜਦਾ ਨਾ, ਇਸ ਬਾਟੇ 'ਚੋਂ ਆਪਣਾ ਚਿਹਰਾ ਵੇਖਦਾ ਹਾਂ, ਅਤੇ ਜਦੋਂ ਬਾਟੇ ਦੇ ਮਾਂਜਣ ਕਰਕੇ ਮੈਨੂੰ ਚਿਹਰਾ ਦਿਸ ਪਿਆ ਅਤੇ ਮੈਨੂੰ ਜਾਪਦਾ ਵੀ ਇਹ ਬਾਟਾ ਸਾਫ ਹੋ ਗਿਆ, ਮਾਂਜਿਆ ਗਿਆ, ਨਮਸਕਾਰ ਮੈਂ ਕਰਾਂ ਕਲਗੀਧਰ ਪਾਤਸ਼ਾਹ ਨੂੰ, ਕਹਿੰਦੇ ਪੁੱਤਰ ਦੀਪ ਸਿੰਘਾ, ਜਿਵੇਂ ਹੱਥਾਂ ਦੇ ਨਾਲ ਤੂੰ ਬਾਟਾ ਮਾਂਜਦਾ ਨਾ, ਨਾਲ ਨਾਲ ਗੁਰੂ ਕੀ ਬਾਣੀ ਪੜ੍ਹ ਕੇ ਅਤੇ ਆਪਣਾ ਮਨ ਵੀ ਮਾਂਜਿਆ ਕਰ। ਜਦੋਂ ਮਨ ਮਾਂਜਿਆ ਜਾਏਗਾ ਨਾ, ਅਤੇ ਬਾਟੇ 'ਚੋਂ ਤੈਨੂੰ ਆਪਣਾ ਚਿਹਰਾ ਦਿਸਦਾ, ਗੁਰੂ ਕੇ ਸਿੱਖਾ ਮੈਂ ਤੁਹਾਡੇ 'ਚੋਂ ਤੁਹਾਨੂੰ ਦਿਸਾਂਗਾ। ਆਪਾਂ ਗੁਰਮੁਖੋ ਭਾਂਡੇ ਮਾਣਨੇ ਚਾਹੀਦੇ ਨੇ, ਆਪਾਂ ਤੱਪੜ ਝਾੜਦੇ ਹਾਂ ਝਾੜਨੇ ਚਾਹੀਦੇ ਨੇ, ਆਪਾਂ ਪ੍ਰਕਰਮਾਂ ਧੋਣੇ ਆ ਧੋਣੀਆਂ ਚਾਹੀਦੀਆਂ ਨੇ, ਪਰ ਪਿਆਰਿਆ ਇਹਨਾਂ ਪ੍ਰਕਰਮਾਂ ਨੂੰ ਧੋਣ ਦੇ ਨਾਲ ਕਿਤੇ ਬਾਣੀ ਨਾਲ ਮਨ ਨੂੰ ਵੀ ਧੋ ਲਿਆ ਕਰ। ਨਿਮਰਤਾ ਸਹਿਤ ਬੇਨਤੀ ਕਰਾਂ, ਬੜਾ ਦੁੱਖ ਹੁੰਦਾ ਹੈ ਆਪਾਂ ਨੂੰ ਜਦੋਂ ਵੀ ਕਿਤੇ ਟਾਈਮ ਮਿਲਦਾ ਆਪਾਂ ਬੁਰਜੀ ਦੇ ਓਹਲੇ ਹੋ ਕੇ ਦੂਜਿਆਂ ਦੀ ਨਿੰਦਿਆ ਕਰਦੇ ਹਾਂ। ਦੂਜਿਆਂ ਦੀ ਨਿੰਦਿਆ ਤਾਂ ਕਰੀਏ ਸਾਡੇ 'ਚ ਔਗੁਣ ਨਾ ਹੋਣ ਤਾਂ, ਦੂਜਿਆਂ ਦੀ ਮੈਲ ਧੋਣ ਦੀ ਬਜਾਏ ਇੱਕ ਮੈਨੂੰ ਬੜਾ ਗਿਲਾ ਹੈ। ਅਸੀਂ ਜਦੋਂ ਵੀ ਕਿਤੇ ਕਥਾ ਕਰਨ ਜਾਂਦੇ ਨਗਰਾਂ ਵਿੱਚ ਤਕਰੀਬਨ ਰੋਜ਼ਾਨਾ ਜਾਈਦਾ ਹੈ, ਉੱਥੋਂ ਦੇ ਦੋ ਚਾਰ ਆਦਮੀ ਲਾਜ਼ਮੀ ਮਿਲਣਗੇ, ਗਿਆਨੀ ਜੀ ਇੱਥੋਂ ਦਾ ਪ੍ਰਧਾਨ ਬੜਾ ਮਾੜਾ ਹੈ, ਇੱਥੋਂ ਦੇ ਪ੍ਰਬੰਧਕ ਬੜੇ ਮਾੜੇ ਨੇ, ਥੋੜ੍ਹਾ ਜਿਹਾ ਝਾੜ ਕੇ ਜਾਇਆ ਜੇ ਝਾੜ ਕੇ। ਮੈਂ ਕਿਹਾ ਬੁੱਕਰ ਲੈ ਕੇ ਨਹੀਂ ਆਇਆ, ਮੈਂ ਤਾਂ ਕਥਾ ਕਰਨ ਆਇਆ, ਇਹ ਝਾੜਨ ਦੀ ਡਿਊਟੀ ਮੇਰੀ ਨਹੀਂ। ਪਰ ਮੈਂ ਤੈਨੂੰ ਬੇਨਤੀ ਕਰਾਂ, ਗੁਰੂ ਰਾਮਦਾਸ ਦੇ ਦਰ ਤੋਂ ਮੈਂ ਆਇਆ ਤੁਹਾਡੇ ਕੋਲ ਸੁਗੰਧੀ ਦੇਣ ਲਈ ਬਾਣੀ ਦੀ, ਅਤੇ ਤੁਸੀਂ ਇਹ ਕਹਿੰਦੇ ਵੀ ਸਿੰਘ ਸਾਹਿਬ ਆਏ ਨੇ, ਗਿਆਨੀ ਜੀ ਕਥਾ ਵਾਚਕ ਆਏ ਨੇ, ਮੈਨੂੰ ਕੋਈ ਮਿੱਠੀ ਚੀਜ਼ ਖਵਾ, ਮੇਰੀ ਜਮਾਨ 'ਤੇ ਲੋਕਾਂ ਦੀ ਮੈਲ ਨਾ ਰੱਖ। ਜਦੋਂ ਜਾਂਦੇ ਹਾਂ ਬੜਾ ਗਿਲਾ ਹੁੰਦਾ ਹੈ, ਸਾਡਾ ਕੰਮ ਲੋਕਾਂ ਦੀ ਨਿੰਦਿਆ ਕਰਨਾ ਨਹੀਂ, ਸਾਡਾ ਕੰਮ ਜਮਾਨ ਨਾਲ ਲੋਕਾਂ ਦੀ ਮੈਲ ਧੋਣਾ ਨਹੀਂ। ਗੁਰੂ ਕੇ ਸਿੱਖਾ ਜੇ ਸਿੱਖ ਮਿਲਿਆ ਤਾਂ ਉਹਨੂੰ ਕਹੋ ਵੀ ਕੋਈ ਗੁਰੂ ਦੀ ਗੱਲ ਸੁਣਾ, ਪਿੰਡ ਤੇਰਾ ਅਤੇ ਮੇਰੇ ਕੋਲ ਬਹੁਤ ਕਰਿਆ ਵੀ ਮੈਂ ਲੋਕਾਂ ਦੀ ਮਿਹਨਤ ਹੋਵਾਂ। ਜਵਾਨ ਬਾਣੀ ਪੜ੍ਹ ਲਈ ਹੈ, ਜਵਾਨ ਮੈਲ ਚੱਟਣ ਲਈ ਨਹੀਂ, ਜਵਾਨ ਭੋਜਨ ਅਤੇ ਭਜਨ ਲਈ ਹੈ। ਇੱਕ ਭਜਨ ਕਰਨਾ ਤਾਂ ਕਿ ਮਨ ਮਜ਼ਬੂਤ ਹੋਵੇ, ਦੂਜਾ ਭੋਜਨ ਖਾਣਾ ਤਾਂ ਕਿ ਤਨ ਮਜ਼ਬੂਤ ਹੋਵੇ। ਆਪਾਂ ਭੋਜਨ ਅਤੇ ਭਜਨ ਵਰਤੀਏ ਜਵਾਨ ਨਾਲ, ਲੋਕਾਂ ਦੀ ਮੈਲ ਨਾ ਚੱਟੀਏ। ਗੁਰੂ ਸਾਡੇ 'ਤੇ ਕਿਰਪਾ ਕਰੇ। ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਪੁੱਤਰ ਦੀਪ ਸਿੰਘ ਆ, ਬਾਟਿਆਂ ਨਾਲ ਮਨ ਵੀ ਮਾਂਜਿਆ ਕਰ ਬਾਣੀ ਪੜ੍ਹ ਕੇ, ਜਿਵੇਂ ਬਾਟੇ 'ਚੋਂ ਤੇਰਾ ਚਿਹਰਾ ਦਿਸਦਾ। ਜਦੋਂ ਮਨ ਬਾਣੀ ਨਾਲ ਮਾਂਜਿਆ ਗਿਆ ਤੁਹਾਡੇ 'ਚੋਂ ਮੈਂ ਦੱਸਾਂਗਾ। ਜਦੋਂ ਵੀ ਗੁਰੂ ਕਾ ਸਿੱਖ ਮਿਲਦਾ ਨਾ ਗੁਰਮੁਖੋ ਪਛਾਣ ਜੇ, ਸੰਤ ਮਿਲਣ ਕਰਕੇ ਜੇ ਸੱਤ ਦੀ ਯਾਦ ਆ ਜਾਏ ਤਾਂ ਸੰਤ, ਜੇ ਸੰਤ ਦੀ ਪਛਾਣ ਕੀ ਹੈ, ਸਿੱਖ ਦੀ ਪਛਾਣ ਕੀ ਹੈ? ਜਿਸ ਪਰਮੇਸ਼ੁਰ ਦੇ ਪਿਆਰੇ ਨੂੰ ਮਿਲਣ ਕਰਕੇ ਸਾਨੂੰ ਸੱਤ ਚੇਤੇ ਆ ਜਾਏ ਉਹ ਜੇ ਸੰਤ, ਅਤੇ ਜਿਹਨੂੰ ਮਿਲਣ ਕਰਕੇ ਗੁਰੂ ਚੇਤੇ ਆ ਜਾਏ ਉਹ ਜੇ ਗੁਰੂ ਕਾ ਸਿੱਖ, ਅਤੇ ਜੇ ਕਿਸੇ ਨੂੰ ਮਿਲਿਆ ਗੁਰੂ ਨਹੀਂ ਚੇਤੇ ਆਇਆ ਤਾਂ ਮਾਫ਼ੀ ਦਿਆ ਜੇ ਅਜੇ ਫਿਰ ਸਿੱਖ ਨਹੀਂ ਜੇ ਬਣਿਆ। ਸਾਡੇ ਗਾਤਰੇ ਕਿਰਪਾਨ ਹੋਵੇ, ਸਾਡੇ ਸੋਹਣਾ ਦਸਤਾਰਾ ਹੋਵੇ, ਮਸ਼ਹਿਰੇ ਅਤੇ ਦਾੜੇ ਹੋਣ, ਤੇੜ ਕਸ਼ਹਿਰਾ ਅਤੇ ਕੜੇ ਕਿਰਪਾਨ ਹੋਵੇ, ਕੜਾ ਹੋਵੇ ਕਿਰਪਾਨ ਹੋਵੇ, ਆਟੋਮੈਟਿਕਲੀ ਦੂਜਾ ਕਹੇਗਾ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਜਾਂਦਾ। ਅਤੇ ਜੇ ਗਾਤਰੇ ਕਿਰਪਾਨ ਹੀ ਨਹੀਂ, ਜੇ ਮਸ਼ਹਿਰੇ ਨਹੀਂ, ਜੇ ਦਸਤਾਰ ਨਹੀਂ, ਤਾਂ ਗੁਰੂ ਕੇ ਸਿੱਖਾ ਤੈਨੂੰ ਬਾਜਾਂ ਵਾਲੇ ਦਾ ਕੌਣ ਕਹੇਗਾ? ਤੂੰ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਪਰਦੇ ਨਾਲ ਹੇਰਾ ਫੇਰੀਆਂ ਨਾ ਕਰਿਆ ਕਰ, ਉਹ ਲਾਗੇ ਤੋਂ ਲਾਗੇ ਹੈ। ਅਤੇ ਨਾਲ ਬੇਨਤੀ ਕਰੀ, 84 ਦਾ ਗੇੜਾ ਬੜਾ ਔਖਾ ਹੈ, ਮੇਰੇ ਤੇ ਰਹਿਮਤ ਕਰ, ਮੈਨੂੰ 84 ਦੇ ਗੇੜੇ 'ਚੋਂ ਬਾਹਰ ਕੱਢ। ਇਹ ਪਹਿਲੇ ਛੰਦ ਦੇ ਸੂਖ ਮਰਥ ਨੇ, ਜਿਵੇਂ ਗੁਰਦੇਵ ਕਿਰਪਾ ਕਰਕੇ ਵਿਆਖਿਆ ਸਹਿਤ ਰਹਿਮਤ ਕਰਨਗੇ। ਸਰਵਣ ਕਰੀਏ, ਮਨ ਗੁਰੂ ਨੂੰ ਸਮਰਪਿਤ ਕਰੀਏ। ਗੁਰਮੁਖੋ, ਮੈਨੂੰ ਮਨ ਸਮਰਪਿਤ ਕਰਨ ਤੋਂ ਗੱਲ ਚੇਤੇ ਆ ਗਈ। ਇੱਕ ਪੇਂਡੂ ਬੰਦਾ ਸ਼ਹਿਰ 'ਚ ਗਿਆ ਅਤੇ ਲਲਾਰੀ ਨੂੰ ਕਹਿੰਦਾ, ਮੈਨੂੰ ਪੱਗ ਰੰਗ ਦੇ, ਪੱਗ ਹੈ ਸੀ ਮੋਟੀ ਮੱਤ ਵਾਲਾ। ਉਹ ਕਹਿੰਦਾ, ਸਰਦਾਰ ਜੀ ਉਹ ਭਰਨਾ ਪਿਆ ਜੇ ਡੱਬੀਆਂ ਵਾਲਾ, ਇਹ ਤੁਸੀਂ ਬੰਨ ਲਓ ਅਤੇ ਤੁਸੀਂ ਅੱਧੇ ਪੌਣੇ ਘੰਟੇ ਨੂੰ ਆ ਜਾਣਾ। ਵੈਸੇ ਲੱਗਾ ਕਿ ਤਾਂ ਘੰਟਾ, ਕਿਉਂਕਿ ਪੱਕਾ ਰੰਗ ਤੁਸੀਂ ਲਾਉਣਾ ਹੈ ਅਤੇ ਘੰਟੇ ਨੂੰ ਤੁਹਾਡੀ ਇਹ ਪੱਗ ਤਿਆਰ ਹੋਵੇਗੀ, ਉਹ ਪਰਨਾ ਬੰਨ ਲਓ, ਦਸਤਾਰ ਮੈਨੂੰ ਦੇ ਦਿਓ। ਜਦੋਂ ਉਹਨੇ ਕਿਹਾ ਨਾ ਪੱਗ ਲਾਹ ਦੇ, ਉਹਨੇ ਪੁੱਛਿਆ ਨਹੀਂ, ਉਹਨੇ ਤਿੰਨ ਚੱਲ ਲਾਰੀ ਨੂੰ ਠੋਕ ਦਿੱਤੀਆਂ। ਕਹਿਣ ਲੱਗਾ, ਸਾਡੀ ਪੱਗ ਨੂੰ ਹੱਥ ਲਾਉਣਾ ਤੂੰ ਕਿੱਥੋਂ ਆ ਗਿਓ? ਲੋਕ ਇਕੱਠੇ ਹੋ ਗਏ, ਕਹਿੰਦੇ ਝਗੜਾ ਕਿਹੜੀ ਗੱਲ ਦਾ? ਕਹਿਣ ਲੱਗਾ, ਜੀ ਮੇਰੀ ਪੱਗ ਨੂੰ ਕਹਿੰਦਾ ਪੱਗ ਲਾਹ ਦੇ, ਅਸੀਂ ਮਰਜ਼ੀਏ ਪੱਗ ਨਹੀਂ ਲਾਉਂਦੇ। ਲਲਾਰੀ ਨਾਲ ਮੂੰਹ ਝਾੜੀ ਜਾ ਪੂੰਜੀ ਜਾ ਅਤੇ ਨਾਲੇ ਕਹਿਣ ਲੱਗਾ ਵੇਖੋ ਜੀ ਨਜਾਇਜ਼ ਗੱਲ, ਮੈਨੂੰ ਕਹਿੰਦਾ ਸੀ ਪੱਗ ਰੰਗ ਦੇ ਅਤੇ ਜਿੰਨਾ ਚਿਰ ਪੱਗ ਲਾਹ ਕੇ ਨਹੀਂ ਦਿੱਤੀ ਰੰਗੀ ਕਿਵੇਂ ਜਾਏਗੀ, ਕੋਈ ਹੈ ਕੋਈ ਤਰੀਕਾ? ਇਸੇ ਤਰ੍ਹਾਂ ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਜਿੰਨਾ ਚਿਰ ਆਪਾਂ ਮਨ ਗੁਰੂ ਨੂੰ ਨਾ ਦਿੱਤਾ ਉਨਾ ਚਿਰ ਇਹਨੂੰ ਨਾਮ ਦਾ ਰੰਗ ਨਹੀਂ ਜੇ ਚੜ੍ਹਨਾ। ਅਤੇ ਮਨ ਗੁਰੂ ਨੂੰ ਦੇਣ ਦਾ ਇੱਕੋ ਇੱਕ ਤਰੀਕਾ, ਆਪਾਂ ਸਾਰੇ ਯਤਨ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗਾਂ ਦੇ ਮੁਤਾਬਕ ਇਹ ਜੈਸਰੀ ਰਾਗਣੀ ਹੈ। ਸਤਿਗੁਰੂ ਪੰਚਮ ਪਾਤਸ਼ਾਹੀ ਸ਼ਬਦ ਦੇ ਉਚਾਰਨ ਹਾਰੇ ਹਨ ਅਤੇ ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪਾਵਨ ਬਾਣੀ 'ਚ 17 ਘਰਾਂ ਦੀ ਵਰਤੋਂ ਕੀਤੀ ਹੈ। ਅਤੇ ਕਰਦਾਰ ਸਾਡੇ ਵਿਦਵਾਨ ਵੀਰਾਂ ਨੇ ਸਾਨੂੰ ਇਹ ਦੱਸਿਆ ਵੀ ਸੁਰਤਾਲ ਖਾਸ ਕਰਕੇ ਸਾਡੇ ਰਾਗੀ ਵੀਰ ਭੈਣ ਭਰਾ ਜਦੋਂ ਵੀ ਕੀਰਤਨ ਕਰਦੇ ਨੇ ਉਹਨਾਂ ਨੂੰ ਸੁਚੇਤ ਕੀਤਾ ਵੀ ਇਸ ਸ਼ਬਦ ਦਾ ਕੀਰਤਨ ਦੂਜੇ ਘਰ ਸੁਰਤਾਲ ਵਿੱਚ ਕਰਨਾ ਹੈ। ਸ਼ੰਤ ਇੱਕ ਸੰਤ ਦੀ ਚਾਲ ਹੈ, ਪਰਮਾਤਮਾ ਇੱਕ ਹੈ, ਔਰ ਜਿਹੜਾ ਖੁੱਲ੍ਹਾ ਹੋੜਾ ਉੱਪਰਲਾ ਹੋੜਾ ਹੈ ਨਾ, ਇਹਦੇ ਨਾਲ ਮੈਂ ਇੱਕ ਨਿੱਕੀ ਜਿਹੀ ਬੇਨਤੀ ਕਰਾਂ, ਖਾਸ ਕਰਕੇ ਆਪਣੇ ਗੱਡੀਆਂ ਵਾਲੇ ਭਰਾਵਾਂ ਨੂੰ। ਬੜੀ ਚੰਗੀ ਗੱਲ ਹੈ ਕਿ ਤੁਸੀਂ ਆਪਣੀਆਂ ਗੱਡੀਆਂ ਦੇ ਉੱਪਰ ਇੱਕ ਓਂਕਾਰ ਲਿਖਾਉਂਦੇ ਹੋ, ਗਲਤ ਨਹੀਂ ਚੰਗੀ ਹੈ। ਪਰ ਜਿਹੜੇ ਭਰਾ ਦੇ ਕੋਲੋਂ ਤੁਸੀਂ ਇੱਕ ਓਂਕਾਰ ਲਿਖਾਉਂਦੇ ਹੋ ਨਾ, ਉਹਨਾਂ ਦੇ ਲਿਖਣ ਦਾ ਤਰੀਕਾ ਠੀਕ ਨਹੀਂ। ਥੋੜ੍ਹਾ ਜਾ ਕੇ ਆਪਣੀ ਜਿਨ੍ਹਾਂ ਨੇ ਲਿਖਾਇਆ ਉਹ ਆਪਣੀਆਂ ਗੱਡੀਆਂ 'ਤੇ ਨੋਟ ਕਰਨ। ਉਹ ਓਅੰਕਾਰ ਲਿਖਣ ਦੀ ਇੱਕ ਤਕਨੀਕ ਹੈ, ਹੋੜੇ ਨੂੰ ਖੁੱਲ੍ਹਾ ਰੱਖਣਾ ਅਤੇ ਕਈਆਂ ਨੇ ਵੱਟ ਚਾੜਿਆ ਹੁੰਦਾ, ਇਹ ਗੁਰੂ ਕੀ ਬਾਣੀ ਹੈ ਅਤੇ ਗੁਰੂ ਕੀ ਬਾਣੀ ਦਾ ਕਿਸੇ ਵਿਅਕਤੀ ਨੂੰ ਵਾਧਾ ਘਾਟਾ ਕਰਨ ਦਾ ਹੱਕ ਨਹੀਂ। ਜੇ ਉਹ ਓਅੰਕਾਰ ਲਿਖਣਾ ਅਤੇ ਲਿਖਾਉਣਾ ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪਾਵਨ ਬਾਣੀ 'ਚ ਲਿਖਿਆ, ਇਸ ਤਰ੍ਹਾਂ ਉਹਨੂੰ ਏਕ ਓਂਕਾਰ ਨੂੰ ਲਿਖਾਉਣ ਦਾ ਯਤਨ ਕਰੋ। ਅਤੇ ਦੂਜਾ ਇੱਕ ਹੋਰ ਬੇਨਤੀ ਕਰਾਂ, ਇਹਦੇ ਬਾਰੇ ਕੋਈ ਆਪਾਂ ਪੂਤਾ ਦਲੀਲ ਨਹੀਂ ਦੇ ਸਕਦੇ, ਆਪਾਂ ਅਖਬਾਰ ਪੜ੍ਹਦੇ, ਅਖਬਾਰਾਂ ਵਿੱਚ ਬਾਣੀ ਲਿਖੀ ਹੁੰਦੀ, ਲੇਖ ਆਉਂਦੇ ਨੇ। ਹੁਣ ਉਹਨਾਂ ਲੇਖਾਂ ਦੇ ਨਾਲ ਪ੍ਰਚਾਰ ਕਰਨ ਦਾ ਵੀ ਇੱਕ ਢੰਗ ਤਰੀਕਾ, ਆਪਾਂ ਉਹਨੂੰ ਖੰਡਨ ਨਹੀਂ ਕਰ ਸਕਦੇ। ਪਰ ਮੈਂ ਨਾਲ ਸਿੱਖ ਸੰਗਤਾਂ ਨੂੰ ਬੇਨਤੀ ਕਰਾਂ ਕਿ ਆਪਾਂ ਉਹਨਾਂ ਅਖਬਾਰਾਂ ਨੂੰ ਸਤਿਕਾਰ ਦੇ ਨਾਲ ਜਲ ਪ੍ਰਵਾਹ ਕਰਿਆ ਕਰੀਏ, ਸੰਸਕਾਰ ਕਰਿਆ ਕਰੀਏ, ਨਹੀਂ ਤਾਂ ਆਮ ਰੁਲਦੇ ਵੇਖੇ ਹਨ। ਕਿਉਂਕਿ ਗੁਰਬਾਣੀ ਸਾਡਾ ਇਸ਼ਟ ਹੈ, ਸਾਡਾ ਗੁਰੂ ਹੈ, ਅਤੇ ਜਿੰਨਾ ਵੀ ਹੋ ਸਕੇ ਆਪਾਂ ਗੁਰਬਾਣੀ ਦਾ ਅਦਬ ਕਰਨਾ ਹੈ, ਇਹ ਸਾਨੂੰ ਸਾਡੇ ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ। ਇੱਕ ਓਂਕਾਰ ਦਾ ਅਰਥ ਹੈ ਪਰਮਾਤਮਾ ਇੱਕ ਹੈ ਔਰ ਉਹਦੇ ਅੰਦਰ ਦਵੈਤ ਨਹੀਂ। ਇਹਦੇ ਅਰਥ ਕੀਤੇ ਵਿਦਵਾਨਾਂ ਨੇ, ਇੱਕ ਅਦਵੈਤ ਰੂਪੀ ਬ੍ਰਹਮ। ਇਹ ਕਿਉਂ ਕਿਹਾ? ਆਪਣੇ ਅੰਦਰ ਈਰਖਾ, ਇਹ ਉੱਚਾ ਹੈ, ਇਹ ਨੀਵਾਂ, ਇਹ ਕਾਲਾ, ਇਹ ਮੋਨਾ ਹੈ, ਪਤਾ ਨਹੀਂ ਕਿੰਨੀਆਂ ਕਵੰਡੀਆਂ ਪਾਉਂਦੇ ਆਪਾਂ। ਪਰ ਵਾਹਿਗੁਰੂ ਦੇ ਘਰ ਵਿੱਚ ਅਦਵੈਤ ਨਹੀਂ, ਦਵੈਤ ਨਹੀਂ, ਅਦਵੈਤ ਰੂਪ ਹੈ। ਭਾਵੇਂ ਚੋਰ ਹੈ ਅਤੇ ਚੋਰ ਦੇ ਘਰ ਵੀ ਮੀਂਹ ਪੈਂਦਾ ਹੈ, ਅਤੇ ਭਾਵੇਂ ਕੋ ਸਾਧ ਸਾਧ ਦੇ ਘਰ ਵੀ ਮੀਂਹ ਪੈਂਦਾ, ਰੱਬ ਦੀਆਂ ਕਣੀਆਂ ਦੀ ਗਿਣਤੀ ਮਿਣਤੀ ਨਹੀਂ। ਇੱਕ ਅਦਵੈਤ ਰੂਪੀ ਬ੍ਰਹਮ ਆਚਾਰਨ 'ਤੇ ਰੱਖਿਆ ਕਰਦਾ ਅਤੇ ਤੈਨੂੰ ਸਮਝ ਤਾਂ ਪਏਗੀ ਜਦੋਂ ਸੱਚਾ ਗੁਰੂ ਤੇਰੇ 'ਤੇ ਕਿਰਪਾ ਕਰੇਗਾ। ਪ੍ਰਸਾਦ ਦਾ ਭਾਵ ਹੁੰਦਾ ਕਿਰਪਾ, ਰਹਿਮਤ। ਜੇ ਤੂੰ ਆਖੇ ਨਾ ਵੀ ਮਿਹਨਤ ਕਰਕੇ ਗੱਲ ਬਣ ਜਾ, ਅਤੇ ਲਾਲ ਚੰਦ ਨੇ ਬੜੀ ਮਿਹਨਤ ਕੀਤੀ, ਬੜੀਆਂ ਪੋਥੀਆਂ ਪੜ੍ਹੀਆਂ, ਫੇਲ ਹੋ ਗਿਆ ਲਾਲ ਚੰਦ ਪਿਣੋਖਰਾ ਸਾਹਿਬ, ਅਤੇ ਮੈਂ ਬੜਾ ਤਗੜਾ ਵਿਦਵਾਨ ਹਾਂ, ਨਾ ਵੱਡਾ ਰਖਾ ਲਿਆ,
ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਭਲਾ ਗੀਤਾ ਬਾਰੇ ਜਾਣਦੇ ਹੋਣਗੇ, ਪੜ੍ਹਿਆ ਸੀ ਨਾ ਚਾਰ ਪੋਥੀਆਂ। ਸਿੱਖ ਨੇ ਸੁਣਿਆ ਅਤੇ ਬਰਦਾਸ਼ਤ ਨਾ ਹੋਇਆ, ਬੇਨਤੀ ਕੀਤੀ ਪਾਤਸ਼ਾਹ, ਇੱਕ ਵਿਦਵਾਨ ਪੰਡਿਤ ਗੁਰੂ ਨਾਨਕ ਦੇ ਘਰ ਨੂੰ ਚੈਲੰਜ ਕਰਦਾ ਹੈ, ਕਹਿੰਦਾ ਨਾਂ ਤਾਂ ਰਖਾਇਆ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਭਲਾ ਗੀਤਾ ਦੇ ਅਰਥ ਜਾਣਦੇ ਹੋਣਗੇ। ਕਹਿਣ ਲੱਗੇ ਗੁਰਮੁਖਾ ਹੈ ਤਾਂ ਖੇਚਲ, ਲਾਲ ਚੰਦ ਨੂੰ ਬੁਲਾ ਲਿਆ। ਲਾਲ ਚੰਦ, ਤੂੰ ਗੁਰੂ ਨਾਨਕ ਦੇ ਘਰ 'ਤੇ ਕਿੰਤੂ ਕੀਤਾ ਅਤੇ ਤੇਰੀ ਨਿਗਾਹ ਵਿੱਚ ਡੈਡਾ ਕਮਲਾ ਰਮਲਾ ਬੰਦਾ ਉਹਨੂੰ ਲਾਇਆ, ਖੂਹ ਦੇ ਉੱਪਰ ਇੱਕ ਮੇਰੇ ਵਰਗਾ ਬੰਦਾ ਪਾਣੀ ਭਰੇ, ਕੰਨਾਂ ਤੋਂ ਬੋਲਾ ਜਵਾਨ ਉਹਦੀ ਅੜੇ ਅਤੇ ਸਤਿਗੁਰੂ ਪਾਤਸ਼ਾਹ ਦੇ ਕੋਲ ਲਿਆਂਦਾ। ਕਹਿੰਦੇ ਲਾਲ ਚੰਦਾ, ਤੂੰ ਅੱਜ ਪਾਠ ਕਰਦੇ ਕਥਾ ਇਹ ਕਰੇਗਾ, ਜਿਹਨੇ ਕਦੇ ਪੋਥੀ ਵੇਖੀ ਨਹੀਂ। ਲਾਲ ਚੰਦ ਸ਼ਲੋਕ ਮਧਰੋਂ ਮਗਰੋਂ ਕਰਦਾ ਅਤੇ ਛੱਜੂ ਝੋਰ ਸੱਤ ਸੱਤ ਅਰਥ ਕਰਕੇ ਕਹਿੰਦਾ ਪੰਡਿਤ ਜੀ ਅੱਗੇ ਬੋਲੋ, ਇੱਥੇ ਮਿਹਨਤ ਨਹੀਂ ਇੱਥੇ ਰਹਿਮਤ ਹੈ। ਬੇਨਤੀ ਕਰਾਂ ਗੁਰਸਿੱਖੋ, ਮਿਹਨਤ 'ਤੇ ਮਾਣ ਨਾ ਕਰਿਆ ਕਰੋ। ਪ੍ਰਸਾਦ ਕਹਿੰਦੀ ਰਹਿਮਤ, ਜਿਹਨੂੰ ਕਹਿੰਦੇ ਨੇ ਕੰਪਾ, ਗ੍ਰੇਸ ਆਫ ਗੁਰੂ, ਗੁਰੂ ਕਿਰਪਾ ਕਰੇ ਤੇ ਇੱਕ ਨੂੰ ਸਮਝਿਆ ਜਾ ਸਕਦਾ, ਜਾਣਿਆ ਜਾ ਸਕਦਾ ਹੈ।
ਸਲੋਕ ਉੱਚਾ ਅਗਮ ਅਪਾਰ ਪ੍ਰਭ।
ਸਵਾਲ ਕੀਤਾ ਵੀ ਉੱਚਾ ਕਿੱਡਾ ਕੁ ਹੈ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇੰਨਾ ਉੱਚਾ ਹੈ ਵੀ ਸਾਡੀ ਸੋਚ ਵਿੱਚ ਨਹੀਂ ਆ ਸਕਦਾ। ਗਮ ਤੋਂ ਅਗਮ ਤੋਂ ਭਾਵ ਹੈ ਗਮਤਾ ਤੋਂ ਰਹਿਤ, ਉਹਦਾ ਅੰਤ ਨਹੀਂ। ਜਿਵੇਂ ਆਪਾਂ ਕਹਿੰਦੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਐਡਾ ਕੁਝ ਹੋ ਜਾਏਗਾ, ਜਿਹੜਾ ਸੋਚਣ ਤੋਂ ਪਰਾਂ ਉਹਦਾ ਅਰਥ ਹੁੰਦਾ ਜੇ ਅਗਮ। ਪਾਰ ਕਹਿੰਦੇ ਨੇ ਬਾਉਂਡਰੀ ਨੂੰ, ਹੱਦ ਨੂੰ, ਬੰਨੇ ਨੂੰ, ਬੰਨੇ ਤੋਂ ਰਹਿਤ ਹੈ, ਸਾਡੇ ਗਿਆਨ ਤੋਂ ਪਰੈ, ਮਨ ਦੀ ਸੋਚ ਤੋਂ ਪਰਾਂ ਹੈ।
ਕਥਨ ਨਾ ਜਾਏ ਅਕਥ,
ਤੇ ਜੇ ਕੋਈ ਬੰਦਾ ਇਹ ਕਵੇ ਵੀ ਮੈਂ ਕਥਾ ਕਰ ਕਰਕੇ ਉਹਦਾ ਅੰਤ ਪਾ ਲਾਂ, ਤੇ ਜ਼ੋਰ ਕਹਿੰਦੇ ਉਹ ਭੁਲੇਖੇ 'ਚ। ਭਾਈ ਆਪਾਂ ਰੋਜ਼ਾਨਾ ਪੜ੍ਹਦੇ ਕਥਨਾ, ਕਥੀ ਨਾ ਆਵੇ ਤੋਟ। ਕਥਾ ਕਰਨ ਵਾਲੇ ਗਿਆਨੀਆਂ ਦਾ ਗਿਆਨ ਤਾਂ ਮੁੱਕ ਜਾਏਗਾ, ਪਰਮਾਤਮਾ ਦੀ ਵਡਿਆਈ ਨਹੀਂ ਮੁੱਕਣੀ। ਇਸ ਕਰਕੇ ਉਹ ਕਥਨ ਤੋਂ ਬਿਆਨ ਕਰਨ ਤੋਂ ਉੱਪਰ ਜਾਣਨਾ ਕਰੋ।
ਨਾਨਕ ਪ੍ਰਭ ਸਰਣਾਗਤੀ,
ਇੱਕੋ ਇੱਕ ਤਰੀਕਾ ਵੀ ਆਪਾਂ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਕਰੀਏ, ਅਤੇ ਸ਼ਰਨ ਵਿੱਚ ਆਉਂਦਾ ਮਾੜਾ ਤਗੜਾ ਨਹੀਂ, ਆਪਣੇ ਆਪ ਨੂੰ ਨਿਮਾਣਾ ਸਮਝ ਕੇ ਤੋ ਸਮਝ ਕੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਕਰੀਏ।
ਰਾਖਨ ਕਉ ਸਮਰੱਥ,
ਕਿਉਂਕਿ ਉਹ ਰੱਖਿਆ ਕਰਨ ਵਿੱਚ ਸਮਰੱਥ ਹੈ। ਗੁਰਮੁਖੋ 500 ਪਠਾਨ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਕੱਢ ਦਿੱਤੇ, ਉਹਨਾਂ ਨੂੰ ਸਮਾਈ ਸ਼ਾਸਤਰਾਂ ਤੋਂ ਲੜਾਈ ਤੋਂ ਹੋਰ ਆਉਂਦਾ ਕੱਖ ਨਹੀਂ। ਪੀਰ ਬੁੱਧੂ ਸ਼ਾਹ ਦੇ ਕੋਲ ਸੰਡੌਰੇ ਨਗਰ ਆਏ, ਉਹਨਾਂ ਦਾ ਨਾਮ ਬਦਰਦੀਨ ਵੀ ਹੈ, ਜਿਹਨੂੰ ਆਪਾਂ ਪੀਰ ਬੁੱਧੂ ਸ਼ਾਹ ਕਹਿੰਦੇ ਹਾਂ ਨਾ, ਇਹਨਾਂ ਦਾ ਪੂਰਾ ਨਾਮ ਹੈ ਬਦਰਦੀਨ। ਕਹਿਣ ਲੱਗੇ ਪੀਰ ਜੀ, ਮਸਲਾ ਰੋਜ਼ੀ ਰੋਟੀ ਦਾ ਅਤੇ ਸਾਨੂੰ ਜੰਗ ਤੋਂ ਬਿਨਾਂ ਕੋਈ ਢੰਗ ਤਰੀਕਾ ਨਹੀਂ ਆਉਂਦਾ, ਅਤੇ ਸਾਡਾ ਕੋਈ ਪ੍ਰਬੰਧ ਕਰੋ। ਸਾਨੂੰ ਔਰੰਗਜ਼ੇਬ ਨੇ ਆਪਣੀ ਸੈਨਾ 'ਚੋਂ ਡਿਸਮਿਸ ਕਰ ਦਿੱਤਾ, ਕੱਢ ਦਿੱਤਾ। ਅਤੇ ਪੀਰ ਬਦਰਦੀਨ ਕਹਿਣ ਲੱਗਾ, ਮੈਂ ਨਿਗਾਹ ਮਾਰ ਕੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਕੋਈ ਹੋਰ ਵੱਡਾ ਨਹੀਂ। ਔਰੰਗਜ਼ੇਬ ਦੇ ਕੱਢਿਆਂ ਨੂੰ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਪਨਾਹ ਦੇ ਸਕਦੇ ਹਨ, ਉਹ ਸਮਰੱਥ ਨੇ। ਕਹਿਣ ਤੋਂ ਭਾਵ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਰਾਜ ਇੱਥੇ ਅਤੇ ਉੱਥੇ ਚੱਲਦਾ ਹੈ, ਅਤੇ ਔਰੰਗਜ਼ੇਬ ਦਾ ਰਾਜ ਸੀਮਤ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਜਿਹਨੂੰ ਆਪਾਂ ਕਹਿੰਦੇ ਓਮਨੀ ਪੋਟੈਂਟ, ਸਰਬ ਸ਼ਕਤੀਮਾਨ, ਉਹ ਪਰਮਾਤਮਾ ਸਰਬ ਸ਼ਕਤੀਮਾਨ ਹੈ। ਉਸ ਵਾਹਿਗੁਰੂ ਦਾ ਓਟ ਆਸਰਾ ਲੈਣਾ ਕਰ, ਅਤੇ ਜੇ ਆਪਾਂ ਓਟ ਆਸਰਾ ਲਵਾਂਗੇ ਤਾਂ ਕਿਵੇਂ ਲਵਾਂਗੇ, ਐਪਲੀਕੇਸ਼ਨ ਕਿਵੇਂ ਦੇਵਾਂਗੇ, ਬੇਨਤੀ ਕਿਵੇਂ ਕਰਾਂਗੇ? ਉਹ ਬੇਨਤੀ ਕਿਵੇਂ ਕਰਨੀ ਹੈ ਉਹ ਹਜ਼ੂਰ ਨਿਰਣਾ ਕਰਦੇ ਨੇ ਸ਼ੰਤ ਵਿੱਚ।
ਸ਼ੰਤ ਜਿਉਂ ਜਾਨਹੁ ਤਿਉਂ ਰਾਖ, ਹਰ ਪ੍ਰਭ ਤੇਰਿਆ।
ਇਹ ਪਰਿਪੂਰਨ ਪਰਮਾਤਮਾ ਜਿਵੇਂ ਵੀ ਤੂੰ ਜਾਣਦਾ ਨਾ ਅਸੀਂ ਤੇਰੇ ਹਾਂ, ਅਤੇ ਸਾਡੀ ਰੱਖਿਆ ਕਰਨਾ ਕਰ, ਅਸੀਂ ਕੇਵਲ ਅਤੇ ਕੇਵਲ ਤੇਰੇ ਹਾਂ, ਸਾਡੀ ਰੱਖਿਆ ਕਰਨਾ ਕਰੋ ਜੀ।
ਕੀਤੇ ਗਣੋ ਅਸੰਖ ਅਵਗਣ ਮੇਰਿਆ।
ਉਦੋਂ ਪਰਮਾਤਮਾ ਪੁੱਛਦਾ, ਭਾਈ ਅੱਜ ਬੜੇ ਤਰਲੇ ਕਰਦਾ, ਕੀ ਗੱਲ ਸੁੱਖ ਤਾਂ ਹੈ? ਕਹਿੰਦਾ ਜੀ ਕੀ ਦੱਸਾਂ, ਮੇਰੇ 'ਚ ਇੰਨੇ ਔਗਣ ਨੇ ਵੀ ਗਿਣੇ ਨਹੀਂ ਜਾਂਦੇ। ਕੇਤੇ ਗਣੋ, ਕਿੰਨੇ ਗਣਾ? ਸੰਖ ਇਹ ਗਿਣਤੀ ਦਾ ਮਈਰਮੈਂਟ ਹੈ, ਤਰੀਕਾ, ਜਿਵੇਂ ਲੱਖ, ਕਰੋੜ, ਅਰਬ, ਖਰਬ ਸੰਖ ਵਗੈਰਾ, ਅਤੇ ਅਸੰਖ ਦਾ ਭਾਵ ਹੁੰਦਾ ਗਿਣਤੀ ਤੋਂ ਰਹਿਤ। ਮੇਰੇ 'ਚ ਇੰਨੇ ਔਗਣ ਨੇ ਗਿਣੇ ਨਹੀਂ ਜਾ ਸਕਦੇ।
ਅਸੰਖ ਅਵਗਣ ਖਤੇ ਫੇਰੇ।
ਵਿਆਕਰਨ ਵਿੱਚ ਗੁਰਮੁਖ ਇੱਕ ਅਲੰਕਾਰ ਹੁੰਦਾ, ਉਹਨੂੰ ਕਹਿੰਦੇ ਨੇ ਬੀਬਸਾ ਅਲੰਕਾਰ। ਉਸ ਬੀਬਸਾ ਅਲੰਕਾਰ ਦੀ ਇੱਥੇ ਮੇਰੇ ਗੁਰਦੇਵ ਨੇ ਵਰਤੋਂ ਕੀਤੀ ਹੈ, ਕਿਉਂਕਿ ਪਹਿਲਾਂ ਅਸੰਖ ਅਵਗਣ ਮੇਰਿਆ, ਅਤੇ ਫਿਰ ਅਗਲੀ ਪੰਕਤੀ ਆਰੰਭ ਹੋਈ ਅਸੰਖ ਅਵਗਣ ਖਤੇ ਫੇਰੇ। ਇਹਨੂੰ ਕਹਿੰਦੇ ਨੇ ਬੀਬਸਾ ਅਲੰਕਾਰ। ਖਤੇ ਤੋਂ ਭਾਵ ਗੁਣਾ, ਮੇਰੇ 'ਚ ਇੱਕ ਬਹੁਤ ਵੱਡਾ ਔਗਣ ਹੈ ਵੀ ਜਿਹੜਾ ਇੱਕ ਵੇਰਾ ਗੁਨਾਹ ਕਰਨਾ ਮੈਂ ਫਿਰ ਘੜੀ ਮੁੜੀ ਕਰੀ ਜਾਂਦਾ। ਅਸੰਖ ਅਵਗਣ ਖਤੇ ਕਹਿੰਦੇ ਨੇ ਗੁਨਾਹ ਨੂੰ, ਫੇਰੇ ਤੋਂ ਭਾਵ ਫਿਰ ਫਿਰ ਕੇ। ਪਾਤਸ਼ਾਹ ਮੈਂ ਕੀ ਦੱਸਾਂ, ਮੇਰੇ 'ਚ ਇੰਨੀਆਂ ਕਮਜ਼ੋਰੀਆਂ ਨੇ ਵੀ ਆਮ ਹੁੰਦਾ ਨਾ ਵੀ ਕਰਾਂ ਗਲਤੀ ਕਰੀ ਅਤੇ ਭਾਈ ਮੁੜ ਕੇ ਨਾ ਕਰੀ। ਮੇਰੇ ਵਿੱਚ ਸਭ ਤੋਂ ਵੱਡਾ ਔਗਣ ਹੈ ਕਿ ਉਹ ਗਲਤੀਆਂ ਮੈਂ ਵਾਰ ਵਾਰ ਦੁਹਰਾਈ ਜਾਂਦਾ ਹੈ, ਉਹ ਗੁਨਾਹ ਮੈਂ ਵਾਰ ਵਾਰ ਕਰੀ ਜਾਂਦਾ ਹਾਂ।
ਨਿਤ ਪ੍ਰਤ ਸਦ ਭੁੱਲੀ ਹੈ।
ਔਰ ਜਾਨਾ ਨੇਮ ਦੇ ਨਾਲ ਅਸੀਂ ਭੁੱਲਾਂ ਕਰੀ ਜਾਂਦੇ ਹਾਂ, ਗਲਤੀਆਂ ਕਰੀ ਜਾਂਦੇ, ਕਾਰਨ ਕੀ ਹੈ?
ਮੋਹ ਮਗਨ ਬਿਕਰਾਲ ਮਾਇਆ।
ਵਾਹਿਗੁਰੂ ਪੁੱਛਦਾ, ਭਾਈ ਤੈਨੂੰ ਹੋਸ਼ ਨਹੀਂ ਆਪਣੇ ਆਪ ਦੀ, ਅਤੇ ਨਾਲੇ ਕਹਿੰਦਾ ਵੀ ਮੈਂ ਗਲਤੀਆਂ ਬੜੀਆਂ ਕਰਦਾ ਅਤੇ ਨਾਲੇ ਫਿਰ ਕਰੀ ਜਾਂਦਾ, ਕਿਉਂ ਕਰਦਾ? ਬੇਨਤੀ ਕੀਤੀ, ਮਹਾਰਾਜ ਮੈਨੂੰ ਮੋਹ ਦੀ ਮਸਤੀ ਚੜ੍ਹੀ ਹੈ, ਮੋਹ ਦੀ ਮਸਤੀ, ਅਤੇ ਦੂਜਾ ਬਕਰਾਲ ਮਾਇਆ। ਬੜੀ ਸਾਦੀ ਜੀ ਬੇਨਤੀ ਕਰਨ ਲੱਗਾ ਮੋਹ ਮਗਨ ਦੀ। ਨਿਤਨੇਮ ਦਾ ਟਾਈਮ ਹੈ ਅਤੇ ਬੱਚਾ ਰੋਂਦਾ, ਆਪਾਂ ਕਹਿੰਦੇ ਬੱਚਾ ਮੈਨੂੰ ਫੜਾ ਦਿਓ, ਨਿਤਨੇਮ ਫੇਰ ਕਰ ਲਾਂਗੇ। ਇਹਦਾ ਕਿਤੇ ਗਲਤ ਅਰਥ ਨਾ ਕਰਨਾ ਕਿ ਬੱਚਾ ਖੜਾਉਣਾ ਨਹੀਂ ਚਾਹੀਦਾ, ਪੁੱਤੀ ਗੰਢ ਪਵੇ ਸੰਸਾਰ। ਲੇਕਿਨ ਨਿਤਨੇਮ ਨੂੰ ਆਪਾਂ ਦੂਜੇ ਨੰਬਰ 'ਤੇ ਲੈ ਗਏ ਅਤੇ ਬੱਚਾ ਖੜਾਉਣ ਪਹਿਲੇ ਨੰਬਰ 'ਤੇ, ਕੀ ਪਤਾ ਬੱਚਾ ਖੜਾਉਂਦਿਆਂ ਖੜਾਉਂਦਿਆਂ ਪ੍ਰਾਣ ਨਿਕਲ ਜਾਣ। ਬਾਣੀ 'ਚ ਲਿਖਿਆ ਨਾ, ਬਲੰਬ ਧਰਮੰ ਬਲੰਬ ਪਾਪੰ। ਨੇਕੀ ਕਰਨ ਲੱਗਿਆਂ ਦੇਰੀ ਨਾ ਕਰ, ਅਤੇ ਭਲਿਆ ਬੁਰਿਆਈ ਕਰਨ ਲੱਗਿਆਂ ਦੇਰੀ ਕਰ, ਜੇ ਕੀ ਪਤਾ ਘੜੀ ਕੁ ਨੂੰ ਮਨ ਚੰਗਾ ਹੀ ਹੋ ਜਾਏ। ਬੁਰਾ ਕੰਮ ਕਰਨਾ ਪਹਿਲੀ ਗੱਲ ਕਰ ਹੀ ਨਾ, ਅਤੇ ਜੇ ਆ ਵੀ ਹੋ ਗਿਆ ਤਾਂ ਰੋਕ, ਪਰ ਨੇਕੀ ਕਰਨ ਲੱਗਿਆਂ ਦੇਰੀ ਨਾ ਕਰੀ, ਕੀ ਪਤਾ ਘੜੀ ਨੂੰ ਮਨ ਬੇਈਮਾਨ ਹੋ ਜਾਏ। ਨੇਕੀ ਕਰਨ ਲੱਗਿਆਂ ਦੇਰੀ ਨਾ, ਬਲੰਬ ਧਰਮੰ ਬਲੰਬ ਪਾਪੰ। ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਆ, ਮੋਹ ਮਗਨ ਬਕਰਾਲ ਮਾਇਆ। ਬਕਰਾਲ ਤੋਂ ਭਾਵ ਭਿਆਨਕ, ਮੂੰਹ ਵੱਡੀ ਖੜੋਈ ਹੈ। ਇਹ ਮਾਇਆ ਇੱਕ ਵੱਡੀ ਨਾਗਣੀ ਹੈ, ਮਾਇਆ ਹੋਈ ਨਾਗਣੀ, ਜਗਤ ਨਹੀਂ ਲਪਟਾਏ, ਸਾਰੇ ਸੰਸਾਰ ਨੂੰ ਚੰਬੜੀ ਹੈ।
ਤਉ ਪ੍ਰਸਾਦੀ ਘੁਲੀ ਹੈ,
ਤੇਰੀ ਕਿਰਪਾ ਦੇ ਨਾਲ ਇਸ ਮਾਇਆ ਤੋਂ, ਇਸ ਮੋਹ ਤੋਂ ਬਚਿਆ ਜਾ ਸਕਦਾ ਹੈ ਜੀ।
ਲੋਕ ਕਰਤ ਬਿਕਾਰ ਬਿਖੜੇ।
ਇਹ ਜਿਹੜਾ ਜੀਵ ਹੈ ਨਾ ਭਾਈ, ਬੜੇ ਵੱਡੇ ਵੱਡੇ ਗੁਨਾਹ ਕਰਦਾ ਲੋਕ ਲੋਕੇ।
ਰੱਬ ਨੇਰਹੂ ਤੇ ਨੇਰਿਆ,
ਪਰ ਭਲਿਆ ਪੁਰਸ਼ਾ ਵਾਹਿਗੁਰੂ ਲਾਗੇ ਤੋਂ ਲਾਗੇ ਹੈ। ਮੈਂ ਇੱਕ ਪੇਂਡੂ ਮਿਸਾਲ ਦਿਆਂ, ਆਮ ਆਪਾਂ ਪਿੰਡਾਂ ਵਿੱਚ ਲਫ਼ਜ਼ ਬੋਲਦੇ ਹਾਂ, ਪ੍ਰਚਲਿਤ ਹੈ ਪੰਜਾਬੀ ਦਾ ਰੱਬ ਨੇੜੇ ਕਿ ਇੱਕ ਸੁਣ, ਪ੍ਰਚਲਿਤ ਹੈ। ਪਰ ਗੁਰਮੁਖੋ ਭੁਲੇਖਾ ਹੈ, ਕਸੁਣ ਲਾਗੇ ਨਹੀਂ ਰੱਬ ਲਾਗੇ ਹੈ। ਕਸੁਣ ਵੀ ਤਾਂ ਹਰਕਤ ਕਰੇਗਾ ਜੇ ਰੱਬ ਦੀ ਤਾਕਤ ਹੋਵੇਗੀ, ਨਹੀਂ ਤਾਂ ਬਾਹਾਂ ਖਿਲਰ ਜਾਣਗੀਆਂ। ਮੁੜ ਕੇ ਪਰਿਵਾਰ ਦੇ ਮੈਂਬਰਾਂ ਸਿੱਧੀਆਂ ਕਰਨੀਆਂ, ਬਾਪੂ ਦੀਆਂ ਬਾਹਾਂ ਨਾਲ ਲਾ ਦਿਓ। ਕਸੁਣ ਲਾਗੇ ਨਹੀਂ ਰੱਬ ਲਾਗੇ ਹੈ। ਜਿਹੜੀਆਂ ਬਾਹਾਂ ਖਲਾਲ ਖਲਾਰ ਕੇ ਆਪਾਂ ਲੜਦੇ ਹਾਂ ਨਾ, ਇਹ ਉਹਦੀ ਚੇਤਨ ਕਲਾ ਕਰਕੇ ਹੈ। ਕਈ ਵਾਰ ਮੌਤ ਹੁੰਦੀ, ਕਈਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ ਨੇ, ਖੁੱਲ੍ਹੀਆਂ ਅੱਖਾਂ, ਮਿਟਣ ਦਾ ਟਾਈਮ ਨਹੀਂ, ਮਿਟੀਆਂ ਨਹੀਂ ਗਈਆਂ, ਰੱਬ ਲਾਗੇ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਲਾਗੇ ਤੋਂ ਲਾਗੇ ਭਾਈ, ਉਹਦੇ ਅੱਗੇ ਬੇਨਤੀ ਕਰੀਏ, ਬਿਨਵੰਤ ਨਾਨਕ ਦਇਆ ਧਾਰੋ, ਅਸੀਂ ਬੇਨਤੀ ਕਰਦੇ ਸਾਡੇ ਤੇ ਕਿਰਪਾ ਕਰ।
ਕਾਡ ਭਵ ਜਲ ਫੇਰਿਆ,
ਇਹ ਭਵਜਲ ਤੋਂ ਭਾਵ ਹੁੰਦਾ ਸਮੁੰਦਰ, ਅਤੇ ਸੰਸਾਰ ਦੀ ਸਮੁੰਦਰ ਨਾਲ ਕਿਵੇਂ ਤੁਲਨਾ ਕੀਤੀ, ਕਿਉਂਕਿ ਕਦੇ ਪਾਣੀ ਉੱਚਾ ਹੁੰਦਾ, ਪੁੰਨਿਆਂ ਦੀ ਰਾਤ ਨੂੰ ਪਾਣੀ ਉੱਚਾ ਅਤੇ ਮੱਸਿਆ ਦੀ ਰਾਤ ਨੂੰ ਪਾਣੀ ਨੀਵਾਂ, ਇਹ ਸਮੁੰਦਰ ਦਾ ਸੁਭਾਅ ਹੈ। ਕਿਸੇ ਦੀ ਚਿੱਟੀ ਚਵੜੀ ਵੇਖੀ, ਮਨ ਵਿਕਾਰਾਂ ਵਿੱਚ ਉਛਾਲੇ ਮਾਰ ਲੱਗਾ ਮਨ ਵਿਕਾਰਾਂ ਵਿੱਚ, ਕਿਉਂਕਿ ਪੁੰਨਿਆ ਚਿੱਟੇ ਦਾ ਪ੍ਰਤੀਕ ਹੈ ਨਾ, ਚਿੱਟੇ ਦਾ। ਇਸੇ ਪ੍ਰਕਾਰ ਜਿਵੇਂ ਉਹ ਸਮੁੰਦਰ ਮੱਸਿਆ ਨੂੰ ਥੱਲੇ ਜਾਂਦਾ ਅਤੇ ਪੁੰਨਿਆਂ ਨੂੰ ਉੱਪਰ ਉੱਠਦਾ ਹੈ, ਇਸ ਪ੍ਰਕਾਰ ਕਿਸੇ ਦੀ ਮਾਇਆ ਅਤੇ ਚਮੜੀ ਵੇਖ ਕੇ ਬੰਦੇ ਦੇ ਅੰਦਰ ਇਸ਼ਾਲੇ ਆਉਂਦੇ ਨੇ, ਮੇਰੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰ, ਮੈਨੂੰ ਇਹਨਾਂ ਇਸ਼ਾਲਿਆਂ ਤੋਂ ਬਚਾ ਕੇ ਰੱਖਣਾ ਕਰ, ਅਤੇ ਕਿਵੇਂ ਰਹਾਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ।
ਸਲੋਕ ਨਿਰਤ ਨਾ ਪਵੈ ਅਸੰਖ ਗੁਣ।
ਸਾਨੂੰ ਪਰਮਾਤਮਾ ਪੁੱਛਦਾ ਭਾਈ ਥੋੜ੍ਹਾ ਜਿਹਾ ਦੱਸ ਤਾਂ ਸਹੀ ਵੀ ਤੇਰੇ 'ਚ ਕਿਹੜਾ ਕਿਹੜਾ ਔਗਣ ਹੈ। ਜਿਵੇਂ ਦਸਮ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ ਹੈ ਦਸਮ ਗ੍ਰੰਥ ਵਿੱਚ, ਏਕ ਮਦੀ ਦੂਜੇ ਤਰਨ, ਤੀਜੇ ਤਨ ਹੋਏ ਧਾਮ, ਪਾਪ ਕਰੇ ਬਿਨ ਕਿਉਂ ਬਚੇ, ਬਚੇ ਬਚਾਵੇ ਰਾਮ। ਜਵਾਨੀ ਦਾ ਪਹਿਰਾ ਹੋਵੇ ਅਤੇ ਬੰਦੇ ਨੇ ਘੁੱਟ ਪੀਤੀ ਹੋਵੇ, ਬਾਜਾਂ ਵਾਲਾ ਕਹਿੰਦਾ ਬੰਦਾ ਇੱਬਾਂ ਤੋਂ ਨਹੀਂ ਜੇ ਬਚ ਸਕਦਾ, ਅਤੇ ਜੇ ਬਚ ਗਿਆ ਤਾਂ ਰੱਬ ਭਾਵੇਂ ਬਚਾ ਦੇ ਬੰਦਾ ਨਹੀਂ ਬਚ ਸਕਦਾ। ਇਸ ਕਰਕੇ ਮੇਰੇ ਵਾਹਿਗੁਰੂ ਮੈਂ ਕੀ ਦੱਸਾਂ, ਮੇਰੇ 'ਚ ਇੰਨੇ ਔਗਣ ਨੇ ਕਿ ਮੈਂ ਨਿਰਣਾ ਨਹੀਂ ਕਰਕੇ ਦੱਸ ਸਕਦਾ। ਨਿਰਤ ਤੋਂ ਭਾਵ ਹੈ ਨਿਰਣਾ, ਨਲ ਸੇ ਨਖੇੜ, ਮੈਂ ਨਖੇੜ ਨਹੀਂ ਕਰ ਸਕਦਾ ਕਿ ਮੇਰੇ 'ਚ ਕਿੰਨੇ ਔਗਣ ਨੇ, ਮੇਰੀਆਂ 'ਚ ਕਿੰਨੀਆਂ ਕਮਜ਼ੋਰੀਆਂ ਹਨ।
ਉੱਚਾ ਪ੍ਰਭ ਕਾ ਨਾਉ,
ਅਤੇ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿਵੇਂ ਇੱਕ ਤੀਲੀ 100 ਮਣ ਬਾਲਣ ਨੂੰ ਸਾੜ ਦਿੰਦੀ ਨਾ, ਭਾਵੇਂ ਤੂੰ ਕਿੱਡਾ ਵੱਡਾ ਗੁਨਾਹਗਾਰ ਹੈ, ਲੇਕਿਨ ਵਾਹਿਗੁਰੂ ਦਾ ਉੱਚਾ ਨਾਮ ਤੇਰੇ ਤਮਾਮ ਗੁਨਾਹਾਂ ਅਤੇ ਪਾਪਾਂ ਨੂੰ ਸਾੜ ਦੇਗਾ, ਉਸ ਨਾਮ ਨਾਲ ਜੁੜਨਾ ਕਰ।
ਨਾਨਕ ਕੀ ਬੇਨੰਤੀ ਆ,
ਬੇਨਤੀ ਕਰੀਏ ਹੇ ਪਰਿਪੂਰਨ ਪਰਮਾਤਮਾ, ਸਾਡੀ ਤੇਰੇ ਅੱਗੇ ਤਰਲਾ ਹੈ, ਇੱਕ ਹਾੜਾ ਹੈ, ਇੱਕ ਬੇਨਤੀ ਹੈ।
ਮਿਲੈ ਨਿਥਾਵੇ ਥਾਓ,
ਮੈਨੂੰ ਕੋਈ ਨਹੀਂ ਝੱਲਦਾ, ਮੈਨੂੰ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਥਾਂ ਦੇ। ਅਤੇ ਆਪਾਂ ਤਾਂ ਕਹਿੰਦੇ ਮੈਨੂੰ ਕਈ ਬਥੇਰੇ ਨੇ, ਸਾਰੀਆਂ ਓਟਾਂ ਛੱਡ ਕੇ ਗੁਰਮੁਖੋ ਕੇਵਲ ਅਤੇ ਕੇਵਲ ਇੱਕ ਵਾਹਿਗੁਰੂ ਦੀ ਓਟ ਤੱਕਣਾ ਕਰੀਏ। ਜਿਵੇਂ ਸੰਤ ਬਾਬਾ ਤੁਰ ਸਿੰਘ ਧਾਰਨਾ ਲਾਉਂਦੇ ਹੁੰਦੇ ਸਨ ਆਮ ਬੋਲੀ 'ਚ, ਹੋਰ ਸਭੇ ਢਾਈਆਂ ਢੇਰੀਆਂ ਇੱਕ ਤੱਕਿਆ ਆਸਰਾ ਤੇਰਾ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਬਿਨਸੇ ਸੁਖ ਪਾਇਆ।
ਸ਼ੰਤ ਦੂਸਰ ਨਾਹੀਂ ਠਾਓ, ਕਾ ਪਹਿ ਜਾਈਐ।
ਹੇ ਵਾਹਿਗੁਰੂ ਮੈਂ ਤੇਰੇ ਤੋਂ ਬਿਨਾਂ ਕੋਈ ਦੂਜੀ ਥਾਂ ਹੀ ਹੈ ਨਹੀਂ, ਕਿਹਦੇ ਕੋਲ ਜਾਣਾ ਕਰੀਏ ਜੀ।
ਆਠ ਪਹਿਰ ਕਰ ਜੋੜ, ਸੋ ਪ੍ਰਭ ਧਿਆਈ ਐ।
ਸਾਡਾ ਸੁਭਾਅ ਸ਼ੰਕਾਵਾਦੀ ਹੈ, ਅਤੇ ਆਪਾਂ ਫਿਰ ਆਖਿਆ ਵੀ ਮਹਾਰਾਜ ਕਿੰਨਾ ਕਿਹੜੇ ਪਹਿਰ 'ਤੇ ਰੱਬ ਨੂੰ ਚੇਤੇ ਕਰੀਏ, ਸਵੇਰੇ ਚੇਤੇ ਕਰਨਾ ਕਰੀਏ, ਦੁਪਹਿਰੇ ਚੇਤਾ ਕਰਨਾ ਕਰੀਏ, ਜਾਂ ਕਿੰਨੀਆਂ ਮਾਲਾ ਫੇਰੀਏ, ਕਿੰਨੀ ਬਾਣੀ ਪੜ੍ਹੀਏ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਅੱਠੇ ਪਹਿਰ ਹੀ, ਆਠ ਪਹਿਰ ਕਰ ਜੋੜ, ਕਰ ਤੋਂ ਭਾਵ ਹੱਥ ਜੋੜ, ਜੋੜ ਕੇ ਹੱਥ ਜੋੜਨ ਤੋਂ ਭਾਵ ਦਾ ਨਿਮਾਣਾ ਬਣਨਾ, ਗੁਲਾਮ ਬਣਨਾ, ਗੁਲਾਮ ਬਣ ਕੇ ਵੀ ਮੈਂ ਤੇਰਾ ਗੁਲਾਮ ਹਾਂ। ਅੱਠੇ ਪਹਿਰ ਹੱਥ ਜੋੜ ਕਰਕੇ
ਧਿਆਏ ਸੋ ਪ੍ਰਭ ਸਦਾ ਆਪਣਾ।
ਉਸ ਭਾਈ ਪਰਮਾਤਮਾ ਨੂੰ ਚੇਤੇ ਕਰੀਏ ਅਤੇ ਕਿਵੇਂ ਚੇਤੇ ਕਰੀਏ, ਆਪਣਾ ਜਾਣ ਕੇ। ਇਹ ਨਹੀਂ ਵੀ ਓਪਰਾ ਆਪਾਂ ਪਿੰਡਾਂ 'ਚ ਗ੍ਰਾਹੀ ਦੇਣੇ ਆ, ਕਹਿੰਦੇ ਜੇ ਆਪਣੀ ਪਤੀ ਦੇ ਗੁਰਦੁਆਰੇ ਗੁਰਪੁਰਬ ਮਨਾਉਣਾ ਤਾਂ ਭਾਵੇਂ ਵੀ ਇੱਥੋਂ 2000 ਲੈ ਲਓ, ਅਤੇ ਜੇ ਦੂਜਿਆਂ ਦੀ ਪਤੀ ਦਾ ਤਾਂ ਫਿਰ ਉੱਥੇ ਤਾਂ ਸੇਵਾ ਉਹ ਹੀ ਦੇਣਗੇ ਨਾ। ਭਾਵ ਜਿਹੜਾ ਉਸ ਪਤੀ ਦਾ ਗੁਰਦੁਆਰਾ ਉਹ ਗੁਰੂ ਉਹਨਾਂ ਦਾ ਅਤੇ ਸਾਡਾ ਸਾਡਾ ਹੈ, ਇਹ ਨਹੀਂ। ਉਸ ਪਰਿਪੂਰਨ ਪਰਮਾਤਮਾ ਨੂੰ ਗੁਰਮੁਖਾ ਆਪਣਾ ਜਾਣ, ਉਹ ਹਰ ਥਾਂ 'ਤੇ ਵਿਆਪਕ ਹੈ।
ਮਨ ਚਿੰਦਿਆ ਪਾਈ,
ਜਦੋਂ ਤੇਰੀ ਇਹ ਭਾਵਨਾ ਬਣ ਗਏ ਅਤੇ ਤੇਰੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ, ਜੋ ਜੋ ਤੇਰੀ ਇੱਛਾ ਹੋਵੇਗੀ ਪੂਰੀ ਕਰ ਦੇਵੇਗਾ।
ਤਜ ਮਾਨ ਮੋਹ ਵਿਕਾਰ ਦੂਜਾ,
ਅਤੇ ਜਿਵੇਂ ਗੁਰਮੁਖੋ ਕਹਿੰਦੇ ਪ੍ਰਵੈਨਸ਼ਨ ਇਜ ਬੈਟਰ ਦੈਨ ਕਿਓਰ, ਇਲਾਜ ਨਾਲੋਂ ਪਰਹੇਜ਼ ਚੰਗਾ। ਉਹ ਕਿਰਪਾ ਤਾਂ ਕਰੇਗਾ ਪਰ ਥੋੜ੍ਹੀ ਜਿਹੀ ਖੇਚਲ ਤੂੰ ਵੀ ਕਰ, ਕੀ ਕਰ। ਜਿਵੇਂ ਇੱਕ ਬੰਦੇ ਨੂੰ ਖੰਘ ਲੱਗੀ ਤਾਂ ਡਾਕਟਰ ਕਹਿੰਦਾ ਵੀ ਆਹ 3 ਟਾਈਮ ਖੁਰਾਕ ਅੱਜ ਖਾ ਅਤੇ 3 ਭੜਕੇ ਠੀਕ ਹੋ ਜਾਏਗਾ, ਪਰ ਮੈਨੂੰ ਪਤਾ ਲੱਗਾ ਵੀ ਸਮੋਸੇ ਬੜੇ ਖਾਣਾ ਹੈ, ਇਮਲੀ ਛੱਡਣੀ ਪੈ ਗਈ। ਕਹਿਣ ਲੱਗਾ ਜੀ ਉਹ ਮੁਸ਼ਕਲ 'ਤੇ ਕਹਿੰਦੇ ਫਿਰ ਗੁਰਮੁਖਾ ਦਵਾਈ ਛੱਡ ਜਾ। ਬਾਣੀ ਪੜ੍ਹੀਏ ਅਤੇ ਗੁਰਮੁਖੋ ਨਾਲ ਔਗਣ ਛੱਡੀਏ, ਔਗਣ। ਮੇਰੇ ਪਾਤਸ਼ਾਹ ਕਹਿੰਦੇ ਨੇ ਕੀ ਕਰ, ਤਜ ਮਾਨ ਮੋਹ ਵਿਕਾਰ ਦੂਜਾ, ਹੰਕਾਰ ਛੱਡ, ਮੋਹ ਦੀ ਪਗੜ ਛੱਡ, ਜਿਹੜੇ ਅੰਦਰ ਦੇ ਔਗਣ ਇਹ ਛੱਡ, ਅਤੇ ਦਵੈਤ ਭਾਵ ਇਹ ਗੈਰ ਅਤੇ ਇਹ ਆਪਣਾ, ਇਹ 4 ਚੀਜ਼ਾਂ ਤੈਨੂੰ ਛੱਡਣੀਆਂ
ਪੈਣਗੀਆਂ।
ਕੇਵਲ ਅਤੇ ਕੇਵਲ ਇੱਕ ਪਰਮਾਤਮਾ ਨਾਲ ਆਪਣੀ ਲਿਵ ਨੂੰ ਜੋੜਨਾ ਕਰ। ਜਾਨਾ ਪੜਦੇ ਆਪਾਂ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ, ਤੁਦ ਬਾਅਦ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਤੇਰੇ ਤੋਂ ਵੱਡਾ ਹੋਰ ਕੋਈ ਨਹੀਂ, ਇਹ ਸੰਸਾਰ ਬਾਗ ਦੇ ਮਾਲਕ ਵਾਹਿਗੁਰੂ ਸਾਡੇ 'ਤੇ ਕਿਰਪਾ ਕਰਨੀ ਕਰੋ ਜੀ।
ਅਰਪ ਮਨ ਧਨ ਪ੍ਰਭੂ ਆਗੈ,
ਉਸ ਪਰਿਪੂਰਨ ਪਰਮਾਤਮਾ ਨੂੰ ਆਪਣਾ ਮਨ ਆਪਣਾ ਤਨ ਇਹ ਸਮਰਪਿਤ ਕਰਨਾ ਕਰ। ਮਨ ਤੋਂ ਭਾਵ ਆਪਣੀ ਸੋਚ ਬਦਲ ਦੇ, ਜਿਵੇਂ ਗੁਰੂ ਚਲਾਉਂਦਾ ਉਵੇਂ ਚੱਲ, ਅਤੇ ਤਨ ਤੋਂ ਭਾਵ ਇਹ ਹੈ ਇਹ ਵਾਹਿਗੁਰੂ ਨੇ ਜ਼ਬਾਨ ਦਿੱਤੀ ਵਡਿਆਈ ਕਰਨ ਲਈ, ਇਹ ਬਾਣੀ ਪੜ੍ਹਨ ਵਾਲੀ ਜ਼ਬਾਨ ਨਾਲ ਕਿਸੇ ਨੂੰ ਬੁਰਾ ਨਾ ਬੋਲ, ਇਹ ਆਦਿ ਦਿੱਤੇ ਨੇ ਤੈਨੂੰ ਦਇਆ ਕਰਨ ਲਈ, ਦਇਆ ਦੀ ਬਜਾਏ 'ਤੇ ਕਿਸੇ 'ਤੇ ਜ਼ੁਲਮ ਨਾ ਕਰ, ਕਿਉਂਕਿ ਤੌਲ ਧਰਮ ਦਇਆ ਕਾਪੂਤ। ਇਹ ਆਪਣਾ ਮਨ ਅਤੇ ਆਪਣਾ ਤਨ ਉਸ ਪ੍ਰਭੂ ਨੂੰ ਸਮਰਪਿਤ ਕਰ।
ਆਪ ਸਗਲ ਮਿਟਾਈ,
ਸਮੁੱਚਾ ਆਪਣਾ ਭਾਵ ਕੇ ਮੈਂ ਕੁਛ ਵੀ ਨਹੀਂ, ਇਹਨੂੰ ਮਿਟਣਾ ਕਰ, ਤਿਆਗਣਾ ਕਰ।
ਬਿਨਵੰਤ ਨਾਨਕ ਧਾਰ ਕਿਰਪਾ,
ਹੇ ਪਰਿਪੂਰਨ ਪਰਮਾਤਮਾ ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ, ਸਾਡੇ 'ਤੇ ਕਿਰਪਾ ਕਰੋ ਜੀ।
ਸਾਚ ਨਾਮ ਸਮਾਈ,
ਜਿਹੜਾ ਸੱਚੇ ਪਰਮਾਤਮਾ ਦਾ ਨਾਮ ਉਹਦੇ ਵਿੱਚ ਮੈਂ ਲੀਨ ਹੋ ਜਾਂ, ਮੈਨੂੰ ਨਿੰਦਿਆ ਚੰਗੀ ਲੱਗਦੀ ਹੈ, ਮੈਨੂੰ ਚੁਗਲੀ ਚੰਗੀ ਲੱਗਦੀ ਹੈ। ਜਿਵੇਂ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਆਉਂਦੀਆਂ, ਨਾਮ ਕੇ ਬੇਲਾ ਪੈ ਪੈ ਸੋਇਆ, ਬੁਰੇ ਕਾਮ ਘੂਟ ਖਲੋਇਆ। ਕਿਸੇ ਦੀ ਕੋਈ ਨਿੰਦਿਆ ਕਰਦਾ ਅਤੇ ਆਪਾਂ ਕਹਿੰਦੇ ਭਲਾ ਕੀ ਕਿਹਾ, ਵੀ ਫਿਰ ਦੱਸੀ ਪਤਾ ਨਹੀਂ ਲੱਗਾ ਨਿੰਦਿਆ ਕਰਦਾ ਅਤੇ ਜੇ ਕੋਈ ਬਾਣੀ ਪੜ੍ਹਦਾ ਅਤੇ ਦੂਜੇ ਨੇ ਪੁੱਛਿਆ ਭਾਈ ਸਾਹਿਬ ਫਿਰ ਪੌੜੀ ਪੜੋ, ਤਾਂ ਕਹਿੰਦਾ ਵਿੱਚੋਂ ਨਹੀਂ ਬੋਲੀ ਦਾ ਹੁੰਦਾ, ਉਹਦਾ ਭਾਵ ਹੈ ਵੀ ਛੇਤੀ ਛੇਤੀ ਇਹ ਆਨੰਦ ਸਾਹਿਬ ਦਾ ਭੋਗ ਪੈ ਜਾਏ ਅਤੇ ਨਿੰਦਿਆ ਦਾ ਪਾਉਂਦਾ ਹੀ ਨਹੀਂ। ਕੋਈ ਨਿੰਦਿਆ ਕਰੇ ਤਾਂ ਆਪਾਂ ਕਹਿੰਦੇ ਮੈਨੂੰ ਸਮਝ ਲੱਗੀ ਦੁਬਾਰਾ ਭਾਈ ਸਾਹਿਬ ਕੀ ਕਿਹਾ, ਜੇ ਕਿਹਦੇ ਬਾਰੇ ਕਹਿੰਦੇ ਹੋ, ਭਲਿਆ ਇਹ ਜਵਾਨ ਇਸ ਕੰਮ ਲਈ ਨਹੀਂ ਮਿਲੀ, ਬੁਰੇ ਕਾਮ ਕੋ ਊਟ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਜਦੋਂ ਨਾਮ ਜਪਣਾ ਉਦੋਂ ਨੀਂਦ, ਜਦੋਂ ਬੁਰਾ ਕੰਮ ਕਰਨਾ ਤਾਂ ਉਦੋਂ ਛਾਲਾਂ ਮਾਰਦਾ ਹੈ।
ਸਲੋਕ ਰੇ ਮਨ ਤਾਂ ਕਹੋ ਧਿਆਈ, ਇਹ
ਮੇਰੇ ਮਨ ਉਸ ਪਰਮਾਤਮਾ ਨੂੰ ਚੇਤੇ ਕਰਨਾ ਕਰ।
ਸਭ ਵਿਦ ਜਾ ਕੈ ਹਾਥ,
ਸਾਰੇ ਢੰਗ ਤਰੀਕੇ ਜਿਸ ਪਰਮਾਤਮਾ ਦੇ ਹੱਥ ਵਿੱਚ ਨੇ, ਕੰਟਰੋਲ ਵਿੱਚ ਹਨ।
ਰਾਮ ਨਾਮ ਤਨ ਸੰਚੀ,
ਮੇਰੇ ਕੋਲ ਇੰਨੇ ਪੈਸੇ ਹੋ ਗਏ ਨੇ ਵੀ ਆਪਾਂ ਨੂੰ ਬੱਚਿਆਂ ਦੀ ਪਰਵਾਹ ਨਹੀਂ। ਗਿਆਨੀ ਜੀ ਬੜੀ FD ਹੋ ਗਈ ਹੈ, ਬੜੀ ਚੰਗੀ ਗੱਲ ਹੈ, ਪਰ ਨਾਲ ਤਾਂ ਨੋਮਨੀ ਵੀ ਕੀਤੀ ਹੈ ਨਾ, ਮੈਂ ਮਰ ਗਿਆ ਅਤੇ ਫਲਾਣੇ ਨੂੰ ਮਿਲ ਜਾਣ, ਇਹ ਨਾ ਕਰ। ਜੇ ਬੈਲੈਂਸ ਬਣਾਉਣਾ ਤਾਂ ਗੁਰਮੁਖਾ ਰਾਮ ਨਾਮ ਨੂੰ ਇਕੱਠਿਆਂ ਕਰ, ਰਾਮ ਨਾਮ ਤਨ ਸੰਚੀਏ ਕੰਸੋਲੀਡੇਟ, ਇਕੱਤਰ ਕਰਨਾ, ਸੰਚਿਤ ਕਰਨਾ, ਪਰਮਾਤਮਾ ਦੇ ਨਾਮ ਨੂੰ ਇਕੱਤਰ ਕਰਨਾ ਕਰ। ਕਿਉਂ?
ਨਾਨਕ ਨਿਭ ਹੈ ਸਾਥ,
ਇਹ ਭਾਈ ਨਾਲ ਤੇਰੇ ਲੋਕ ਤੇ ਪਲੋਗ ਵਿੱਚ ਸਾਥ ਦੇਵੇਗਾ।
ਸ਼ੰਤ ਸਾਥੀ ਅੜਾ ਪ੍ਰਭ ਏਕ,
ਸਾਡਾ ਕੇਵਲ ਤੇ ਕੇਵਲ ਇੱਕ ਪਰਮਾਤਮਾ ਸਾਥੀ ਹੈ। ਬਿਨ ਕਰਤਾਰ ਨਾ ਕਿਰਤੋਂ ਮਾਨੋ, ਇੱਕ ਬਿਨ ਦੂਸਰ ਸੋ ਨਾ ਚਨਾਰ,
ਦੂਸਰ ਨਾਹੇ ਕੋਏ।
ਗੁਰਮੁਖੋ ਪਰਮਾਤਮਾ ਇੱਕ, ਇਸ ਕਰਕੇ ਬਾਣੀ 'ਚ ਲਿਖਿਆ ਏਕ ਓਂਕਾਰ, ਏਕ ਓਂਕਾਰ ਦੋ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਭਾਈ ਦੂਜਾ ਪਰਮਾਤਮਾ ਹੈ ਹੀ ਨਹੀਂ।
ਥਾਨ ਥਨੰਤਰ ਆਪ,
ਹਰ ਜਗ੍ਹਾ ਤੇ ਹਰ ਥਾਂ ਦੇ ਵਿੱਚ,
ਜਲ ਥਲ ਪੂਰ ਸੋਏ,
ਪਾਣੀ ਦੇ ਵਿੱਚ, ਸਮੁੱਚੇ ਬ੍ਰਹਿਮੰਡ ਦੇ ਵਿੱਚ, ਧਰਤੀ ਦੀ ਤਹਿ ਉੱਪਰ, ਧਰਤੀ ਦੇ ਵਿੱਚ ਉਹ ਲਬਾਲਾ ਭਰਿਆ ਹੋਇਆ ਹੈ।
ਜਲ ਥਲ ਮਾਹੀਅਲ ਪੂਰ ਰਹਿਆ,
ਇਹਨੇ ਵੀ ਕਿਸੇ ਥਾਂ ਤੇ ਘੱਟ ਹੈ ਤੇ ਕਿਸੇ ਥਾਂ ਤੇ ਵੱਧ, ਕਹਿੰਦੇ ਮੁਕੰਮਲ ਹੈ, ਕੰਪਲੀਟ ਹੈ, ਪੂਰਾ ਹੈ।
ਸਰਵਦਾਤਾ ਪ੍ਰਭ ਧਨੀ,
ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੇ ਸਾਰਿਆਂ ਤੋਂ ਵੱਡਾ ਅਮੀਰ। ਇਸੇ ਕਰਕੇ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਸਾਡਾ ਰਿਵਾਜ ਚੱਲਿਆ ਅੱਜ ਫਲਾਨੀ ਦੀ ਜਿੰਦਾਬਾਦ, ਕੱਲ੍ਹ ਫਲਾਨੀ ਦੀ ਮੁਰਦਾਬਾਦ। ਉਹ ਗੁਰਮੁਖੋੜਾ ਪਰਿਪੂਰਨ ਪਰਮਾਤਮਾ ਉਹਦੀ ਸਦਾ ਹੀ ਜਿੰਦਾਬਾਦ ਹੈ, ਉਹ ਸਦੀਵੀ ਤੌਰ 'ਤੇ ਰਹਿਣ ਵਾਲਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਸਾਰਿਆਂ ਤੋਂ ਵੱਡਾ ਅਮੀਰ ਹੈ, ਸਾਰਿਆਂ ਤੋਂ ਵੱਡਾ ਦਾਤਾ ਹੈ।
ਗੋਪਾਲ ਗੋਬਿੰਦ ਅੰਤ ਨਾਹੀਂ,
ਇਹੋ ਭਾਈ ਸਾਰਿਆਂ ਦੀ ਪਾਲਣਾ ਕਰਨ ਵਾਲਾ ਅਤੇ ਗਿਆਨ ਦੇ ਦੁਆਰਾ ਉਹਦੀ ਸਮਝ ਪੈ ਗਈ, ਪਰ ਉਹਦਾ ਅੰਤ ਨਹੀਂ।
ਬੇਅੰਤ ਗੁਣ ਤਾਂ ਕੇ ਕਿਆ ਗਨੀ,
ਉਹਦੇ ਗੁਣ ਇੰਨੇ ਨੇ ਵੀ ਅੰਤ ਨਹੀਂ ਪਾਇਆ ਜਾਂਦਾ। ਇਸ ਕਰਕੇ ਉਹਦੇ ਕਿਹੜੇ ਕਿਹੜੇ ਗੁਣ ਦਾ ਜ਼ਿਕਰ ਕਰਾਂ। ਕਿਤੇ ਦਾ ਰੰਗ ਜੇਬ ਨੂੰ ਵੰਗਾਰ ਰਿਹਾ, ਅਤੇ ਕਿਤੇ ਚਮਕੌਰ ਦੀ ਗੜੀ ਵਿੱਚ ਪੰਜ ਸਿੰਘਾਂ ਦੀਆਂ ਪਰਿਕਰਮਾ ਕਰਕੇ ਅਤੇ ਮੱਥਾ ਟੇਕ, ਕਹਿੰਦਾ ਗੁਰੂ ਪੰਥ, ਗੁਰੂ ਪੰਥ। ਇੱਕ ਪਾਸੇ ਰੰਗ ਜੇਬ ਨੂੰ ਕਹਿੰਦੇ ਰੰਗ ਜੇਬ, ਕਿਤੇ ਸਾਹਮਣੇ ਮੈਦਾਨ ਵਿੱਚ ਆ, ਤੇਰੀ ਅਤੇ ਮੇਰੀ ਸੈਨਾ ਦਾ 3 ਕੁ ਦਾ ਫਾਸਲਾ ਹੋਵੇ, ਤੇਰੇ ਨਾਲ 2-4 ਸਾਥੀ ਹੋਣ ਅਤੇ ਮੈਂ ਇਕੱਲਾ ਆਵਾਂ, ਤਾਂ ਫਿਰ ਪਤਾ ਲੱਗਦਾ ਵੀ ਰੰਗ ਜੇਬ ਤੇਰੇ ਪੱਲੇ ਕੀ ਹੈ। ਇਸ ਕਰਕੇ ਉਹਦੇ ਕਿਹੜੇ ਗੁਣ ਦਾ ਅੰਤ ਪਾਈਏ, ਉਹਦੇ ਗੁਣ ਗਿਣੇ ਨਹੀਂ ਜਾ ਸਕਦੇ।
ਭਜ ਸਰਣ ਸੁਆਮੀ ਸੁਖ ਹੈ ਗਾਮੀ,
ਗੁਰਮੁਖਾ ਉਸ ਪਰਮਾਤਮਾ ਦਾ ਭਜਨ ਕਰਿਆ ਕਰ, ਤੇਰੀ ਸੁਖਾਂ ਤੱਕ ਪਹੁੰਚ, ਗਾਮੀ ਤੋਂ ਭਾਵ ਗਮਤਾ ਪਹੁੰਚ ਹੋ ਜਾਏਗੀ।
ਇਸ ਬਿਨਾ ਅਨ ਨਾਹੀ ਕੋਏ,
ਉਸ ਵਾਹਿਗੁਰੂ ਤੋਂ ਬਿਨਾਂ ਕੋ ਹੋਰ ਸਦੀਵੀ ਤੌਰ 'ਤੇ ਰਹਿਣ ਵਾਲਾ ਹੈ ਹੀ ਨਹੀਂ।
ਬਿਨਵੰਤ ਨਾਨਕ ਦਇਆ ਤਾਰ ਹੋ,
ਬੇਨਤੀ ਕਰੀਏ ਵਾਹਿਗੁਰੂ ਸਾਡੇ 'ਤੇ ਕਿਰਪਾ ਕਰ, ਸਾਡੇ 'ਤੇ ਰਹਿਮ ਕਰ, ਸਾਡੇ 'ਤੇ ਤਰਸ ਕਰ ਕਰੋ ਜੀ।
ਇਸ ਪ੍ਰਾਪਤ ਨਾਮ ਹੋਏ,
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਤੇਰੇ ਅੰਦਰ ਨਿਮਰਤਾ ਆ ਗਈ ਨਾ, ਅਤੇ ਜਿਵੇਂ ਨੀਵੇਂ ਥਾਂ 'ਤੇ ਪਾਣੀ ਆ ਜਾਂਦਾ ਹੈ, ਇਸੇ ਤਰ੍ਹਾਂ ਉਸ ਪਰਿਪੂਰਨ ਪਰਮਾਤਮਾ ਦੀ ਤੇਰੇ 'ਤੇ ਰਹਿਮਤ ਵਸੇਗੀ, ਤੇਰੇ 'ਤੇ ਕਿਰਪਾ ਹੋ ਜਾਏਗੀ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ,
ਇਹ 2 ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਪੈਸੀ ਮਿਸਟਿਕ ਅਤੇ ਓਪਸੀ ਮਿਸਟਿਕ, ਇੱਕ ਆਸ਼ਾਵਾਦੀ ਅਤੇ ਇੱਕ ਨਿਰਾਸ਼ਾਵਾਦੀ। ਜਿਹੜੀ ਗੁਰੂ ਦੀ ਮੱਤ ਹੈ ਇਹਦੇ 'ਚ ਵੱਡਾ ਗੁਣ ਇਹ ਹੈ, ਇਹ ਆਸ਼ਾਵਾਦੀ ਹੈ, ਇਹ ਨਿਰਾਸ਼ ਨਹੀਂ ਕਰਦੇ। ਉਸ ਨਿਯਮ ਦੇ ਮੁਤਾਬਕ 4 ਬੰਦ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ, ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ, ਜੋ ਵੀ ਫੁਰਨਾ ਕੀਤਾ ਸੀ, ਜੋ ਵੀ ਮੰਗ ਮੰਗੀ, ਉਹ ਮੇਰੀ ਅਕਾਲ ਪੁਰਖ ਵਾਹਿਗੁਰੂ ਨੇ ਪੂਰੀ ਕਰ ਦਿੱਤੀ।
ਨਾਨਕ ਨਾਮ ਤੇ ਆਏ ਸੁਖ ਸਵਾਇਆ,
ਗੁਰੂ ਕੇ ਪਿਆਰਿਆ ਉਸ ਪਰਮਾਤਮਾ ਦੇ ਨਾਮ ਨਾਲ ਜੁੜ, ਤੈਨੂੰ ਤਮਾਮ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ।
ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ,
ਜਿਵੇਂ ਕਲਾਸ ਦਾ ਇੱਕ ਕਮਜ਼ੋਰ ਵਿਦਿਆਰਥੀ ਹੁੰਦਾ ਹੈ ਤਾਂ ਦੂਜੇ ਹੁਸ਼ਿਆਰ ਆਪਣੀ ਜਮਾਤੀ ਦੇ ਨਾਲ ਪ੍ਰੇਮ ਪਾ ਕੇ ਉਹਦੇ ਤੋਂ ਉਹ ਜਾਣਕਾਰੀ ਲੈਂਦਾ, ਭਾਈ ਮੇਰੀ ਮਦਦ ਕਰ। ਇਸੇ ਤਰ੍ਹਾਂ ਆਪਾਂ ਕਮਜ਼ੋਰ ਵਿਦਿਆਰਥੀ ਹਾਂ, ਜਿਹੜੇ ਗੁਰੂ ਦੇ ਪ੍ਰੇਮ ਵਾਲੇ ਪਵਿੱਤਰ ਆਤਮਾ ਨੇ ਉਹਨਾਂ ਦੀ ਸੰਗਤ ਕਰ, ਔਰ ਉਹਨਾਂ ਦੀ ਸੰਗਤ ਕਰਨ ਦੇ ਨਾਲ तो इनू समझ पाएगी। आप मन छोड़ गया साधु संग मिले, जेड़ा मेरा मन परेशान करता सी ना वो छुट गया, बच गया है परमेश्वर दे प्यारियां दी संगत करन करके।
गुरमुख नाम लिया,
गुरु दी दसी तकनीक दे मुताबिक जदों परमेश्वर दा नाम लिया तां
ज्योति ज्योत रले।
इहनूं विद्वान पुरशां ने कहा परतक ज्योत ते अद्वैता आनंद, जिहड़ी परतक ज्योत है वह अद्वैता आनंद विच लीन हो गई, जिवें एक निक्की जी बूंद समुंदर विच पै के समुंदर बन गई। इस तरह जिहड़ा जीव परमात्मा का नाम लैण करके ईश्वर रूप हो गया,
हर नाम सिमरत मिटे किल विख,
परिपूर्ण परमात्मा के नाम लैण करके उन्हूं चेते करन करके, जिहड़ा साडा माड़ा सुभाअ सी, जिहड़े पाप करदे सां, जिहड़ियां बुरियां आदतां सी, उह छुट गईआं।
बुझी तपत अगानियां,
गुरमुख जिवें आपां कहिंदे कि मैं रज गया, तो जे कोई सानू कहे भी दो फुलके खा लो, बड़ी सोहनी दाल भाजी बनी, तो कहिंदे उंझ तां रजे सां, वैसे छक लैंदे आ। अगाने दा अर्थ हुंदा है भाई मैनू हुण भोरा ज नहीं भुख नहीं, भावें कुछ भी कहो मैं कुछ नहीं जे खाणा, बिल्कुल रज जाणा। रजण दा ते अगाने दा फर्क इन्ना है, अगाने तों भाव किसे प्रकार की इच्छा रहनी नहीं, तृप्त हो जाणा। बुझी तपत अगानिया, परमात्मा के नाम नूं जपन करके बंदे दे अंदर इच्छावां दी पूर्ति हो गई, को फुरना को मंग नहीं रहा।
गहे पूजा लीने दया कीने,
उस परिपूर्ण परमात्मा ने अपनी दया करके साडी बिरती रूपी बाहवां तो सानू पकड़ना कीता। एक तां होंदियां ने बाहवां, ते मैं लफज वरत्या बिरती। गुरमुखो जे साडे हाथ माड़ा काम करदे ते जिन्ना चिर अंदरों ना ना इशारा आवे, बाहवां भी कख नहीं करदियां, ਭਾਵ ਕਿ ਜਿਹੜੀ ਸਾਡੀ ਬਿਰਤੀ ਹੈ ਨਾ ਉਹ ਗਲਤ ਪਾਸੇ ਤੋਂ ਬਚ ਗਈ, ਅਤੇ ਪਰਮਾਤਮਾ ਨੇ ਸਾਡੀ ਸੋਚ 'ਤੇ ਕੰਟਰੋਲ ਕਰ ਲਿਆ, ਸਾਡੀ ਸੋਚ ਚੰਗੀ ਹੋ ਗਈ। ਮੇਰੇ ਪਾਤਸ਼ਾਹ ਕਹਿੰਦੇ ਗਏ ਪੂਜਾ ਲੀਨੇ ਦਇਆ ਕੀਨੇ, ਉਸ ਪਰਿਪੂਰਨ ਪਰਮਾਤਮਾ ਨੇ ਸਾਡੀ ਬਿਰਤੀ ਰੂਪੀ ਬਾਹਵਾਂ ਨੂੰ ਪਕੜ ਕੇ ਸਾਡੇ 'ਤੇ ਦਇਆ ਕੀਤੀ,
ਆਪਣੇ ਕਰ ਮਾਨੇ
ਸਾਨੂੰ ਸਵੀਕਾਰ ਕਰ ਲਿਆ, ਅਪਣਾ ਲਿਆ।
ਲੈ ਅੰਕ ਲਾਏ ਹਰ ਮਿਲਾਏ,
ਜਿਵੇਂ ਮਾਂ ਆਪਣੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾ ਲੈਂਦੀ ਹੈ, ਇਸੇ ਪ੍ਰਕਾਰ ਉਸ ਪਰਿਪੂਰਨ ਪਰਮਾਤਮਾ ਨੇ ਆਪਣੇ ਪਿਆਰ ਨੂੰ ਆਪਣੇ ਨਾਲ ਅਭੇਦ ਕਰ ਲਿਆ।
ਜਨਮ ਮਰਨਾ ਦੁੱਖ ਜਾਲੇ,
ਜਿਹੜਾ ਜੰਮਣ ਅਤੇ ਮਰਨ ਦਾ ਦੁੱਖ ਸੀ ਇਹ ਸੜ ਗਿਆ, ਭਾਵ ਜੰਮਣ ਅਤੇ ਮਰਨ ਦੇ ਦੁੱਖ ਤੋਂ ਰਹਿਤ ਹੋ ਗਏ, ਕਿਵੇਂ ਰਹਿਤ ਹੋਵਾਂਗੇ।
ਬਿਨਵੰਤ ਨਾਨਕ ਦਇਆ ਧਾਰੀ,
ਸਾਡੇ 'ਤੇ ਕਦੋਂ ਕਿਰਪਾ ਹੋਵੇ ਕਿ ਜਦੋਂ ਦਇਆ ਦੇ ਘਰ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ, ਉਹ ਦਇਆ ਦੇ ਘਰ ਵਿੱਚ ਆਇਆ ਤਾਂ ਫਿਰ ਕੀ ਹੋਇਆ ਪਿਆਰਿਓ?
ਮੇਲ ਲੀਨੇ ਇੱਕ ਪਾਲੇ,
ਗੁਰਮੁਖੋ ਫਿਰ ਦੇਰੀ ਨਹੀਂ, ਇੱਥੇ ਸਾਲਾਂ ਦੀ ਗੱਲ ਨਹੀਂ, ਵਰ੍ਹਿਆਂ ਦੀ ਗੱਲ ਨਹੀਂ, ਇੱਕ ਪਲ ਵਿੱਚ ਹੀ ਕਿਰਪਾ ਕਰ ਦਿੰਦਾ। ਜਿਹੜਾ ਸੱਜਣ ਠੱਗ ਦੇ ਬਾਰੇ ਆਪਾਂ ਪੜ੍ਹਦੇ ਹਾਂ, ਭਲਾ ਉਹਨੇ ਕਿੰਨੇ ਦਿਨ ਜਾਪ ਕੀਤਾ ਸੀ? ਇੱਕੋ ਸ਼ਬਦ ਪੜ੍ਹਿਆ ਅਤੇ ਮੇਰੇ ਪਾਤਸ਼ਾਹ ਨੇ ਉਹਨੂੰ ਆਪਣਾ ਬਣਾ ਲਿਆ। ਕੌੜਾ ਕਿੰਨਾ ਕੁ ਨਿਤ ਨੇਮ ਕਰਦਾ ਸੀ, ਬੰਦਿਆਂ ਨੂੰ ਤੜ ਤੜ ਕੇ ਖਾਂਦਾ ਸੀ, ਗੁਰੂ ਦੀ ਪਈ ਨਿਗਾਹ, ਅਤੇ ਗੁਰਮੁਖੋ ਉਹ ਕੌੜਾ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਬੇਨਤੀ ਕਰੀਏ ਪਾਤਸ਼ਾਹ, ਜਿਵੇਂ ਕੌੜੇ 'ਤੇ ਕਿਰਪਾ ਕੀਤੀ ਹੋ, ਜਿਵੇਂ ਠੱਗ 'ਤੇ ਕਿਰਪਾ ਕੀਤੀ ਹੋ, ਸਾਡੇ 'ਤੇ ਵੀ ਕਿਰਪਾ ਕਰ, ਸਾਨੂੰ ਉਸੇ ਖਾਤੇ 'ਚ ਰੱਖ ਕੇ ਸਾਡੇ 'ਤੇ ਰਹਿਮਤ ਕਰ। ਜੇ ਗੁਣਾਂ ਦੀ ਗੱਲ ਕਰੇਗਾ ਸਾਡੇ ਪੱਲੇ ਕੁਝ ਨਹੀਂ। ਇਸੇ ਕਾਰਨ ਕਰਕੇ ਆਪਾਂ ਪੜ੍ਹਦੇ ਹਾਂ ਪਿਆਰੋ, ਹਮ ਅਵਗਣ ਭਰੇ ਏ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੋ ਤਾਰਾ ਸਿਉ ਪ੍ਰੀਤ ਲਗਾਈ, ਇੱਕ ਉਤਮ ਪੰਥ ਸੁਣਿਓ ਗੁਰਸੰਗਤ, ਤੇ ਮਲੰਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਏ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੀ, ਮੇਲ ਲੀਨੇ ਇੱਕ ਪਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨਵਾਦ ਪ੍ਰਾਪਤ।